ਗੁਰੂ ਸਾਹਿਬ ਜੀਓ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੇ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ
ਵਾਹਿਗੁਰੂ ਸਾਹਿਬ ਜੀਓ ਦੋਹਰਾ ਕੇਤਕ ਦਿਵਸ ਬਤੀਤ ਪੇ ਤਹਾਂ ਸਿਵਰ ਕੋ ਕਾਲ ਦੇਸ਼ ਵਿਦੇਸ਼ਨ ਸੰਗਤਾਂ ਸੁਨ ਇਤ ਪਹੁੰਚਹਿ ਚਾਲ ਕੇਤਿਕ ਦਿਵਸ ਬਤੀਤ ਪੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਦੀ ਮਿਹਰ ਦਇਆ ਦਾ ਸਦਕਾ ਚਵਰ ਛੇਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜ ਰਿਹਾ ਹੈ। ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਜੀ ਦੀ ਪ੍ਰਕਾਸ਼ ਸੇਵਾ ਹੋਈ ਹੈ, ਗੁਰਬਾਣੀ ਦਾ ਹੀ ਪਾਠ ਹੋਇਆ ਹੈ, ਗੁਰਬਾਣੀ ਦਾ ਹੀ ਸੰਗੀਤ ਦੇ ਨਿਰਮਾ ਵਿੱਚ ਰਸ ਬਿਨਾ ਕੀਰਤਨ ਹੋਇਆ ਹੈ। ਕੀਰਤਨ ਤੋਂ ਬਾਅਦ ਆਪਾਂ ਮੀਰੀ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋ ਮਹਾਨ ਪਾਵਨ ਪਵਿੱਤਰ ਇਤਿਹਾਸ ਕਾਫੀ ਸਮੇਂ ਤੋਂ ਮੁੜ ਤੋਂ ਪ੍ਰਾਰੰਭ ਹੋਇਆ ਹੋਇਆ, ਉਸ ਵਿਚੋਂ ਹੀ ਅੱਗੇ ਤੋਂ ਅੱਗੇ ਪ੍ਰਸੰਗ ਸਰਵਣ ਕਰਦੇ ਹਾਂ। ਉਹ ਅੱਜ ਵੀ ਸੁਣਨਾ ਹੈ, ਕੱਲ ਦੇ ਇਤਿਹਾਸ ਵਿਚ ਪ੍ਰਸੰਗ ਆਪਾਂ ਸੁਣਿਆ ਹੀ ਹੈ ਵਿਸਥਾਰ ਨਾਲ, ਥੋੜੇ ਜਿਹੇ ਰੂਪ ਵਿਚ ਅੱਜ ਵੀ ਪਿਛਲਾ ਪ੍ਰਸੰਗ ਲੜੀ ਜੋੜਨ ਵਾਸਤੇ ਦੱਸਿਆ ਜਾ ਰਿਹਾ ਹੈ। ਭਾਈ ਕੀ ਡਰੋਲੀ ਤੋਂ ਚਲਦੇ ਚਲਾਉਂਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਦੂਸਰੀ ਵਾਰ ਭਾਈ ਕੇ ਰੂਪੇ ਨਗਰ ਚਲੇ ਗਏ ਸਨ, ਇੱਥੇ ਕੁਝ ਦਿਨ ਲਈ ਟਿਕ ਗਏ ਹਨ। ਕਾਂਗੜ ਨਿਵਾਸੀ ਜਿਹੜਾ ਜੋਧ ਰਾਏ ਹੈ, ਜੋ ਕਿਸੇ ਗੁਰਸਿੱਖ ਦੀ ਲੜਕੀ ਦੇ ਨਾਲ ਇਹਦਾ ਵਿਆਹ ਹੋਇਆ ਸੀ, ਉਸਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਭਾਈ ਰੂਪੇ ਨਗਰ ਆਉਣ ਤੋਂ ਆਪਣੇ ਪਤੀ ਜੋਧ ਰਾਏ ਨੂੰ ਪ੍ਰੇਰਿਆ ਹੈ, ਜੇ ਤੇਰੇ ਕੋਈ ਚੰਗੇ ਭਾਗ ਹੈ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਕੇ ਜੋ ਉਹਨਾਂ ਦੇ ਸਿੱਖ ਸਜਗਾ ਇਸੇ ਤਰ੍ਹਾਂ ਜੋ ਕਹਿੰਦੇ ਆ ਬਚਨ ਮਨ ਲੋਕ ਪਰਲੋਕ ਤੇਰਾ ਸੁਖੀ ਸਹੇਲਾ ਹੋ ਜਾਏਗਾ। ਘਰਵਾਲੀ ਦਾ ਪ੍ਰੇਰਿਆ ਹੋਇਆ ਵੀ ਆਪਣੇ ਪੰਜ ਹਜ਼ਾਰ ਸੂਰਵੀਰਾਂ ਨੂੰ ਨਾਲ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਾਂਗੜ ਤੋਂ ਚੱਲਦਾ ਹੋਇਆ ਭਾਈ ਪੀਰੂ ਪਿਆ ਪੁੱਜਿਆ ਹੈ। ਦਰਸ਼ਨਦਾਰ ਕੀਤੇ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਜੰਗ ਯੋਧਿਆਂ ਦੀਆਂ ਗੱਲਾਂ ਬਾਤਾਂ ਸ਼ੁਰੂ ਕਰ ਲਈਆਂ ਵੀ ਕਿਹੋ ਜਿਹਾ ਤੂੰ ਸ਼ਸਤਰ ਚਲਾਉਣਾ ਹੈ, ਕਿਹੜੇ ਸ਼ਸਤਰਾਂ ਨਾਲ ਪਿਆਰ ਰੱਖਦਾ ਹੈ, ਜੰਗ ਕਿਵੇਂ ਕਰਦਾ ਹੈ। ਤੇਰੇ ਆਪਣੇ ਸੂਰਵੀਰ ਬਹਾਦਰ ਤਾਈ ਦੀਆਂ ਗੱਲਾਂ ਕੀਤੀਆਂ ਹਨ, ਸੁਣਾਈਆਂ ਹਨ। ਸਤਿਗੁਰੂ ਜੀ ਨੂੰ ਹੁਣ ਪੁੱਛ ਲਿਆ ਕਿ ਮਹਾਰਾਜ ਮੈਂ ਸੁਣਿਆ ਤੁਸੀਂ ਵੀ ਬੜਾ ਦੋ ਤਿੰਨ ਜੰਗ ਕੀਤੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਹਾਂ, ਜਿਹੜੇ ਮੁਸਲਮਾਨ ਹੈ ਗੁਰੂ ਘਰ ਨਾਲ ਵੈਰ ਰੱਖਣ ਵਾਲੇ, ਗਰੀਬ ਗੁਰਬੇ ਨੂੰ ਤੰਗ ਕਰਨ ਵਾਲੇ ਦੁਸ਼ਟ ਲੋਕ ਹੈ, ਉਹ ਵੀ ਹੰਕਾਰ ਕਰਕੇ ਇੱਕ ਵਾਰੀ ਤਾਂ 7000 ਚੜੇ ਆਇਆ ਸੀ, ਉਹਨਾਂ ਨੂੰ ਮਾਰ ਮੁਕਾਇਆ। ਦੂਜੀ ਵਾਰ 15000 ਚੜ ਕੇ ਆਇਆ ਸੀ, ਉਹਦੇ ਵਿਚੋਂ 14000 ਹੀ ਸਮਾਪਤ ਹੋਇਆ, ਜਿਹੜੇ ਕੋਈ ਭੱਜ ਗਏ ਉਹੀ ਬਚੇ, ਨਹੀਂ ਸਭ ਖਤਮ ਹੋ ਗਏ। ਇਸ ਤਰ੍ਹਾਂ ਇਹ ਜੰਗ ਯੁੱਧ 2 ਵਾਰੀ ਹੋ ਚੁੱਕਿਆ ਹੈ। ਯੋਧ ਰਾਏ ਉਸ ਵੇਲੇ ਸੂਰਮਤਾਈ ਵੀਰ ਰਸ ਵਿੱਚ ਆ ਕੇ ਕਹਿਣ ਲੱਗਾ ਕਿ ਮਹਾਰਾਜ ਇਹ ਭਲਾ ਮੈਂ ਉਸ ਜੰਗ ਯੁੱਧ ਵਿੱਚ ਸ਼ਾਮਲ ਹੁੰਦਾ, ਮੈਂ ਵੀ ਫਿਰ ਆਪਣੇ ਜ਼ੋਰ ਦਿਖਾਉਂਦਾ, ਹੱਥ ਦਿਖਾਉਂਦਾ, ਜਿੰਨਾ ਕੁ ਬਲ ਮੇਰੇ ਵਿੱਚ ਸੀ ਓਨਾ ਕੁ ਮੈਂ ਮਹਾਰਾਜ ਲਾਉਂਦਾ, ਪਰ ਆਪ ਜੀ ਦੇ ਬਰਾਬਰ ਤਾਂ ਕੋਈ ਹੋ ਨਹੀਂ ਸਕਦਾ ਹੈ। ਆਪ ਤਾਂ ਜੋ ਚਾਹੋ ਉਹ ਕਰ ਕਰਾ ਸਕਦੇ ਹੋ, ਸਮਰੱਥ ਗੁਰੂ ਹੋ। ਇਸ ਤਰ੍ਹਾਂ ਇਹ ਬਚਨ ਬਚਾ ਵਿਲਾਸ ਚੱਲਦੇ ਰਹੇ। ਯੋਧ ਰਾਏ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਜਦੋਂ ਵੀ ਦੀਵਾਨ ਸਜਦਾ ਹੈ, ਉਦੋਂ ਆਉਂਦੇ ਆਉਂਦਾ ਹੈ, ਦਰਸ਼ਨ ਕਰਦਾ ਹੈ। ਇਹਦੇ ਦੇ ਜਿਹੜੀ ਘਰਵਾਲੀ ਉਹ ਵੀ ਸਮਾਂ ਪਾ ਕੇ ਸਤਿਗੁਰੂ ਸਾਹਿਬ ਦੇ ਦਰਸ਼ਨ ਕਰ ਗਈ ਹੈ, ਬੇਨਤੀਆਂ ਕਰ ਗਈ ਕਿ ਮਹਾਰਾਜ ਮੈਂ ਸਿੱਖ ਦੀ ਲੜਕੀ ਹਾਂ, ਧੀ ਹਾਂ, ਇਹ ਮੇਰਾ ਪਤੀ, ਇਹਨੂੰ ਪ੍ਰੇਰੋ ਸਿੱਖ ਬਣ ਜਾਏ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਵੀ ਹਾਂ, ਇਹ ਵੀ ਸਿੱਖ ਸਹਿ ਜਾਏਗਾ, ਆਉਣ ਵਾਲੇ ਸੰਤਾਨ ਵਿੱਚ ਸਮੇਂ ਵਿੱਚ ਵੀ ਤੁਹਾਡੀ ਜਿਹੜੀ ਸੰਤਾਨ ਗੁਰੂ ਕੀ ਸਿੱਖ ਹੋਏਗੀ। ਜਦੋਂ ਸਾਡਾ 10ਵਾਂ ਜਾਮਾ ਹੋਇਆ ਉਦੋਂ ਵੀ ਤੁਹਾਡੇ ਘਰ ਚੱਲ ਕੇ ਆਵਾਂਗੇ, ਇੱਥੇ ਤੇ ਤੁਹਾਨੂੰ ਸੇਵਾ ਵੀ ਲਵਾਂਗੇ, ਨਿਹਾਲ ਕਰਾਂਗੇ। ਪਰ ਇਸ ਤਰ੍ਹਾਂ ਜਦੋਂ ਲਖਵੀਰ ਸ਼ਮੀਰ ਕਾਂਗੜ ਦੀਨੇ ਰਹਿੰਦੇ ਸਨ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇਹਨਾਂ ਦੇ ਕੋਲ ਚੱਲ ਕੇ ਆਏ ਸੀ। ਸ਼ਮੀਰ ਨੇ ਕਿਹਾ ਸੀ ਮਹਾਰਾਜ ਵੀ ਜਮਾਂ ਤੋਂ ਬਚਾਉਣਾ, ਲੋਕ ਵਿੱਚ ਮੇਰੀ ਬਾਂਹ ਫੜਨੀ। ਗੁਰੂ ਕਰਬੀਰ ਜੀ ਨੇ ਫਿਰ ਸ਼ਮੀਰ ਨੂੰ ਕਿਹਾ ਸੀ ਵੀ ਇਹ ਤਾਂ ਅੰਮ੍ਰਿਤ ਛਕਣਾ ਪਊਗਾ, ਗੁਰੂ ਕੇ ਜਹਾਜ਼ੇ ਚੜ੍ਹਨਾ ਪਊਗਾ, ਫਿਰ ਜਮਾਂ ਤੋਂ ਬਚਿਆ ਜਾ ਸਕਦਾ, ਪਰ ਲੋਕ ਵੀ ਸਹਾਇਤਾ ਹੋ ਸਕਦੀ ਹੈ ਤੇ ਗੁਰਪੁਰੀ ਵਿੱਚ ਜਗ੍ਹਾ ਮਿਲ ਸਕਦੀ। ਇਹ ਕਹਿਣ ਲੱਗਿਆ ਕਿ ਮਹਾਰਾਜ ਮੈਂ ਆਪਦਾ ਰੋਜ਼ ਸ਼ੀਤ ਪ੍ਰਸ਼ਾਦ ਛਕ ਰਹੀ ਹੈ, ਇਹ ਵੀ ਅੰਮ੍ਰਿਤ ਰੂਪ ਹੀ ਹੈ। ਮਹਾਰਾਜ ਕਹਿੰਦੇ ਨਹੀਂ, ਸਵਾਲ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥ ਆ ਜਾਏ। ਇਹ ਗੁਰੂ ਨਾਨਕ ਦੇ ਬੱਚਿਆਂ ਨਾ ਵੀ ਨਾਲੇ ਤਾਂ ਪ੍ਰਸ਼ਨ ਕਰਦਾ, ਨਾਲੇ ਫਿਰ ਜਵਾਬ ਵੀ ਦਿੰਦਾ। ਵਿਗਾਰਾ ਮੈਂ ਚਾਹੁੰਦਾ ਹਾਂ, ਸਵਾਲ ਕਰਦਾ ਗੁਰੂ ਅੱਗੇ ਵੀ ਆਹ ਦਿਓ ਜੀ, ਉਹ ਦਿਓ ਜੀ। ਜਦੋਂ ਗੁਰੂ ਕਹਿੰਦੇ ਇਹ ਲੈਣਾ ਤਾਂ ਐ ਕਰ, ਫਿਰ ਜਵਾਬ ਦਿੰਦਾ ਇਹ ਨਹੀਂ ਹੁੰਦਾ ਹੈ। ਤੇ ਉਹ ਤਾਂ ਫਿਰ ਜਿਹੜਾ ਸਵਾਲ ਜਵਾਬ ਗੁਰੂ ਨਾਲ ਕਰਨ ਵਾਲਾ ਉਹਦਾ ਮੁੱਢ ਤਾਈ ਕੁੱਥਾ ਕੀ ਭੁੱਲਿਆ ਜਾਂਦਾ ਹੁੰਦਾ ਹੈ। ਇਸ ਕਰਕੇ ਨਾਵੇਂ ਨਾਨਕ ਦੋਵੇ ਤੂੜੀਆਂ ਥਾਇ ਨਕਾਈ ਪਾਈ। ਉਹਦੀਆਂ ਦੋਵੇਂ ਗੱਲਾਂ ਸਵਾਲ ਜਵਾਬ ਦੀਆਂ ਕਹਿੰਦੇ ਝੂਠੀਆਂ ਹੁੰਦੀਆਂ, ਕਿਸੇ ਥਾਂ ਕਿਸੇ ਲਿਖ ਹੀ ਨਹੀਂ ਪੈਂਦੀਆਂ। ਫਿਰ ਇਹਨੇ ਪਰਿਵਾਰ ਸਹਿਤ ਅੰਮ੍ਰਿਤ ਛਕ ਲਿਆ ਸੀ। ਜੋ ਮੰਡੀ ਦੇ ਰਾਜੇ ਨੂੰ ਅੰਮ੍ਰਿਤਸਰ ਆ ਕੇ ਚਰਨਾਮਤ ਲੈਣ ਤੋਂ ਬੜਾ ਭੈੜੇ ਜਿਹੇ ਸੁਪਨੇ ਆਏ ਸੀ, ਉਵੇਂ ਹੀ ਫਿਰ ਛਿਵੀ ਨੂੰ ਆਏ। ਸਾਰੀ ਰਾਤ ਸੁਪਨੇ ਵਿਚ ਹੀ ਕਈ ਥਾਈ ਜਨਮ ਧਾਰਦਾ ਰਿਹਾ, ਮਰਦਾ ਮੁਕਦਾ, ਕੀੜੇ ਪਤੰਗੇ ਘੋੜ ਕਿਰਲੇ ਬਣਦਾ ਰਿਹਾ। ਅਗਲੇ ਦਿਨ ਆ ਕੇ ਸਤਿਗੁਰੂ ਕੋਲ ਕਹਿਣ ਲੱਗਿਆ, ਮਹਾਰਾ ਅੰਮ੍ਰਿਤ ਕਾਹਦਾ ਛਕਿਆ, ਸਾਰੀ ਰਾਤ ਹੀ ਸੁਪਨੇ ਵਿਚ ਹੀ ਹੋਰ ਹੀ ਕੁਛ ਬਣੀ ਬਣੀ ਗਏ। ਮਹਾਰਾ ਕਹਿੰਦੇ ਅੰਮ੍ਰਿਤ ਦੀ ਕਲਾ ਵਰਤ ਗਈ। ਇਹਨੇ ਵੀ ਤੂੰ ਕਹਿੰਦਾ ਸੀ ਮੇਰੇ ਜਨਮ ਮੇਟੋ ਜੀ, ਮੈਨੂੰ 84 ਦੇ ਚੱਕਰ ਵਿਚੋਂ ਕੱਢੋ ਜੀ, ਇਹ ਵੀ ਸੁਪਨੇ ਵਿਚ ਹੀ ਸਾਰੇ ਤੇਰੇ ਭੁਗਤਾ ਦਿੱਤੇ, ਨਹੀਂ ਤਾਂ ਜੇ ਤੂੰ ਇਹ ਨਾ ਛਕਦਾ ਫਿਰ ਆ ਜਨਮਾਂ ਵਿਚ ਤੂੰ ਪ੍ਰਤੱਖ ਪੈ ਕੇ ਆ ਦੁੱਖ ਭੋਗਣੇ ਸੀ, ਕਿਤੇ ਘੋੜ ਕਰਲਾ ਕਿਤੇ ਠੂਹਾਂ। ਇਹ ਗੁਰੂ ਨਾਨਕ ਨੇ ਕਿਰਪਾ ਕੀਤੀ ਹੈ, ਜਹਾਜ਼ ਤੇ ਚੜ ਗਿਆ ਸੁਪਨੇ ਵਿਚ ਤੇਰੇ ਭੁਗਤਾ ਦੇ। ਫਿਰ ਬਹੁਤ ਖੁਸ਼ ਹੋਇਆ ਸੀ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਵਰਰੂ ਬਚਨ ਕਹੇ ਸੀ ਲੜਕੀ ਨੂੰ ਵੀ, ਆਉਣ ਵਾਲੇ ਸਮੇਂ ਵਿਚ ਵੀ ਦਸਵਾਂ ਜਾਮਾ ਜਦੋਂ ਹੋਊਗਾ ਤੁਹਾਡੇ ਘਰ ਚੱਲ ਕੇ ਆਵਾਂਗੇ, ਸੇਵਾ ਲੈ ਕੇ ਨਿਹਾਲ ਕਰਾਂਗੇ, ਉਹ ਸਫਲੇ ਕੀਤੇ ਸਨ। ਇਹ ਖੁਸ਼ ਹੋ ਕੇ ਵਾਪਸ ਪਰਤ ਗਈ ਸੀ। ਜਿਵੇਂ ਵਿਧੀ ਚੰਦ ਉਹ ਲਾਹੌਰ ਤੋਂ ਜਾ ਕੇ ਦੋ ਘੋੜੇ ਬਾਰੀ ਬਾਰੀ ਲੈ ਕੇ ਆਇਆ, ਜਿਸ ਦੇ ਘੋੜੇ ਲਿਆਉਣ ਕਰਕੇ ਫਿਰ ਜੰਗ ਯੁੱਧ ਦਾ ਕਾਰਨ ਬਣਿਆ। ਸਾਜਾਂ ਖਫਾ ਹੋ ਕੇ ਉਹਨੇ ਬੜਾ ਭਾਰੀ ਫੌਜਾਂ ਦਾ ਦਲ ਇਕੱਠਾ ਕਰਕੇ ਸਤਿਗੁਰੂ ਉੱਪਰ ਚੜਾ ਦਿੱਤਾ ਸੀ। ਉਹ ਜਿਵੇਂ ਵੀ ਪ੍ਰਸੰਗ ਵਿਧੀ ਚੰਦ ਦਾ ਆ ਰਿਹਾ ਹੈ, ਉਹ ਅੱਜ ਅਸੀਂ ਸੁਣੀਏ ਜੀ।
ਕੇਤਕ ਦਿਵਸ ਬਤੀਤ ਪੇ,
ਜਦੋਂ ਕੁਝ ਕੁ ਦਿਨ ਬਤੀਤ ਹੋਏ ਹਨ, ਬਸਰ ਹੋਏ ਹਨ, ਲੰਘੇ ਹੋਏ ਹਨ,
ਤਹਾ ਸਿਵਰ ਕੋ ਕਾਲ,
ਜਿੱਥੇ ਭਾਈ ਕਾ ਰੂਪਾ ਨਗਰ ਉੱਥੇ ਸਤਿਗੁਰੂ ਦੇ ਡੇਰੇ ਪਾਇਆ, ਤੰਬੂ ਲਾਇਆ ਰਹਿੰਦਿਆਂ ਹੋਇਆ,
ਦੇਸ਼ ਵਿਦੇਸ਼ਨ ਸੰਗਤਾਂ,
ਦੇਸ਼ਾਂ ਅਤੇ ਪ੍ਰਦੇਸ਼ਾਂ ਦੀਆਂ ਗੁਰੂ ਕੀਆਂ ਸਿੱਖ ਸੰਗਤਾਂ,
ਸੁਨ ਇਤ ਪਹੁੰਚਹਿ ਚਾਲ,
ਸਾਰੇ ਚਲਦੇ ਹੋਏ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਨਹੀਂ ਹੈ, ਨਾ ਭਾਈ ਕੀ ਡਰੋਲੀ ਹੈ, ਹੁਣ ਤਾਂ ਭਾਈ ਕੇ ਰੂਪੇ ਰਹਿ ਰਹੇ, ਇਧਰ ਹੀ ਚੱਲ ਚੱਲ ਕੇ ਪਹੁੰਚ ਰਹੇ ਸਿੱਧੇ,
ਚੌਪਈ ਅਨਗਨ ਸਿੱਖਨ ਕੀ ਬਹੁ ਪੀਰ,
ਭਾਈ ਕੇ ਰੂਪੇ ਵਿਚ ਗੁਰੂ ਕੇ ਮਹਾਰਾਜ ਦੇ ਆਉਣ ਕਰਕੇ ਅਣਗਿਣਤੀ ਸਿੱਖਾਂ ਦੀ ਭੀੜ ਲੱਗੀ ਰਹਿੰਦੀ, ਤਾਤਾ ਲੱਗਿਆ ਰਹਿੰਦਾ।
ਇਕ ਪਹੁੰਚਤ ਹੈ ਪਾਏ ਬਹੀਰ,
ਜਿਹੜੇ ਗੁਰੂ ਕੇ ਸਿੱਖ ਹੈ ਬੜਾ ਤਕੜਾ ਭੀਰ ਪਾ ਕੇ, ਬਹੁਤ ਵੱਡਾ ਜੱਥਾ ਲੈ ਕੇ ਤਪਤਾ ਬਣ ਕੇ ਆ ਪਹੁੰਚਦੇ ਹਨ।
ਏਕ ਬਿਸਰਜਨ ਹੋਤ ਪਿਆਨੈ,
ਵਾਹਿਗੁਰੂ ਹਰਗੋਬਿੰਦ ਸਾਹਿਬ ਕੋਲੋਂ ਵਿਦਿਆਲ ਹੋ ਕੇ ਆਗਿਆ ਲੈ ਕੇ ਫਿਰ ਆਪੋ ਆਪਣੇ ਘਰਾਂ ਨੂੰ ਚੱਲਣਾ ਕਰਦਾ ਹੈ।
ਚਲਤ ਪੰਥ ਗੁਰ ਸੁਜਸ ਬਖਾਨੈ,
ਰਸਤੇ ਵਿਚ ਵੀ ਜਾਂਦਿਆਂ ਜਾਂਦਿਆਂ ਗੁਰੂ ਹਰਗੋਬਿੰਦ ਸਾਹਿਬ ਦਾ ਸ੍ਰੇਸ਼ਟ ਜਸ ਕਹਿੰਦਾ ਲੋਕਾਂ ਤਾਈਂ,
ਧਨ ਸਮਦਾਏ ਚੱਲਿਓ ਨਿਤ ਆਵੈ,
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਸ ਗੁਰੂ ਕੇ ਸਿੱਖ ਸੇਵਕਾਂ ਵੱਲੋਂ ਦਸਵੇਂ ਦਸਾਂ ਦਾ ਬੇਅੰਤ ਬੇਅੰਤ ਦੇ ਰਾਹ ਚੱਲ ਹੈ, ਗੁਰਸਿੱਖਾਂ ਰਾਹੀਂ ਚੱਲਿਆ ਆਉਂਦਾ ਹੈ।
ਸ਼ਸਤਰ ਤੁਰੰਗ ਅਨੇਕ ਆਰ ਪਾਵੈ,
ਹੋਰ ਜਿਹੜੇ ਅਨੇਕਾਂ ਘੋੜੇ ਹਨ, ਅਨੇਕ ਤਰ੍ਹਾਂ ਦੇ ਸ਼ਸਤਰ ਹਨ, ਉਹ ਵੀ ਸਤਿਗੁਰੂ ਅੱਗੇ ਆ ਕੇ ਭੇਟਾ ਕਰਦੇ ਗੁਰਮੁਖ ਗੁਰਸਿੱਖ।
ਵਸਤਰ ਅਜਾਇਬ ਆਏ ਅਪੂਰਬ,
ਹਾਂ ਜਿਹੜੇ ਸਤਿਗੁਰੂ ਦੇ ਪਹਿਨਣ ਵਾਲੇ ਵਸਤਰ ਹਨ, ਅਜੀਬ ਤਰ੍ਹਾਂ ਦੇ ਤੇ ਅਪੂਰਵ ਅਨੋਖੇ ਹੀ, ਜਾਂ ਸ਼ਰਿਸ਼ ਤਰ੍ਹਾਂ ਦੇ ਤੇ ਅਪੂਰਵ ਅਨੋਖੇ ਹੀ, ਬਸਰ ਵੀ ਆਉਂਦੇ ਹਨ
ਉੱਤਰ ਪੱਛਮ ਦੱਖਣ ਪੂਰਬ
ਪਹਾੜ ਤੋਂ ਇਹ ਬਸਰ ਲੈ ਕੇ ਆ ਰਿਹਾ ਕੋਈ ਸ਼ਿਵ ਦੀ ਤਰਫ ਤੋਂ ਕੋਈ ਦੱਖਣ ਤਰਫ ਤੋਂ ਕੋਈ ਚੜ੍ਹਦੀ ਤਰਫ ਤੋਂ ਪੂਰਬ ਤੋਂ ਆ ਰਿਹਾ
ਸੰਗਤ ਚੱਲ ਕਾਬਲ ਤੇ ਆਈ
ਇਸੇ ਤਰ੍ਹਾਂ ਗੁਰੂ ਕੀ ਸਿੱਖ ਸੰਗਤ ਇੱਕ ਵਾਰੀ ਕਾਬਲ ਤੋਂ ਵੀ ਚਲਦੀ ਆਈ ਹੈ
ਜਿਸ ਮਹਿਤਾਨੀ ਮਨੁਜ ਸਮਦਾਈ
ਜਿਸ ਸੰਗਤ ਵਿਚ ਕਹਿੰਦੇ ਜਿਹੜੇ ਧਨੀ ਮਨੁੱਖ ਜ਼ਿਆਦਾ ਹਨ ਇਹਦੇ ਵਿਚ ਕਰੋੜੀ ਮੱਲ ਵੀ ਮਹਾਨ ਧਨੀ ਹੈ ਸੀ
ਤਿੰਨ ਮਹਿ ਦੋਏ ਮਸੰਦ ਬਿਲੰਦ
ਉਹਨਾਂ ਸੰਗਤਾਂ ਵਿਚ ਕਹਿੰਦੇ ਮਹਾਨ ਵੱਡੇ ਵੱਡੇ ਦੋ ਗੁਰੂ ਘਰ ਦੇ ਮਸੰਦ ਵੀ ਸਨ ਤੇ ਕਰੋੜੀ ਮੱਲ ਵੀ ਹੈ ਸੀ
ਨਾਮ ਬਖਤ ਮੱਲ ਤਾਰਾ ਚੰਦ
ਜਿਸ ਕਹਿੰਦੇ ਮਸੰਦ ਦਾ ਨਾਂ ਇੱਕ ਦਾ ਨਾਮ ਸੀ ਬਖਤ ਮੱਲ ਦੂਸਰੇ ਦਾ ਨਾਮ ਸੀ ਤਾਰਾ ਚੰਦ ਕਿਉਂਕਿ ਇੱਥੇ ਕਵੀ ਸੰਤੋਖ ਸਿੰਘ ਜੀ ਨੇ ਕਰੋੜੀ ਮੱਲ ਖੱਤਰੀ ਦਾ ਨਾਂ ਨਹੀਂ ਲਿਖਿਆ ਹੈ ਹੋਰ ਜਿਹੜੀ ਗੁਰੂ ਖਾਲਸਾ ਤਵਾਰੀਖ ਹੈ ਗਿਆਨੀ ਗਿਆਨ ਸਿੰਘ ਜੀ ਜਾਂ ਸਰਦੂਰ ਸਿੰਘ ਜੀ ਨੇ ਲਿਖਿਆ ਉਹਦੇ ਵਿਚ ਸਾਰਾ ਪ੍ਰਸੰਗ ਥੋੜਾ ਜਿਹਾ ਖੋਲ੍ਹ ਕੇ ਆਇਆ ਹੈ ਇਸ ਕਰਕੇ ਨਾਲ ਲਾਈ ਜਾਣਾ ਵੀ ਇਹ ਧਨੀ ਜਦੋਂ ਲਿਖਿਆ ਹੈ ਬੜੇ ਧਨੀ ਮਾਇਆ ਤਾਰੀ ਜਣੀ ਕਰੋੜੀ ਮੱਲ ਵਰਗੇ ਧਨੀ ਵੀ ਆਏ ਹਨ
ਪ੍ਰਥਮ ਸਿਵਰ ਕਰ ਕੇ ਸ਼ੁਭ ਥਾਨ
ਇਹ ਸਾਰੇ ਮਸੰਦਾਂ ਨੇ ਕਰੋੜੀ ਮੱਲ ਖੱਤਰੀ ਸਹਿਤ ਇਸ ਚੰਗੇ ਥਾਂ ਤੇ ਪਹਿਲਾਂ ਉਹ ਤੰਬੂ ਲਾਏ ਹਨ
ਕਰ ਪਦ ਬਦਨ ਪਖਾਰੇ ਪਾਨ
ਪਾਨ ਕੀਏ ਪਾਣੀ ਲੈ ਕੇ ਆਪਣੇ ਪਹਿਲਾਂ ਹੱਥ ਧੋਤੇ ਹਨ ਫਿਰ ਚਰਨ ਧੋਤੇ ਹਨ ਫਿਰ ਇਸੇ ਤਰ੍ਹਾਂ ਆਪਣੇ ਮੁਖ ਨੂੰ ਧੋ ਲਿਆ ਹੈ
ਨਿਜ ਨਿਜ ਭੇਟ ਲੀਏ ਕਰ ਨੀਕੀ
ਪੰਜ ਨਾਨਾ ਵਗੈਰਾ ਕਰਕੇ ਫਿਰ ਆਪੋ ਆਪਣੀਆਂ ਜਿਹੜੀਆਂ ਭੇਟਾਂ ਹੱਥ ਵਿਚ ਲੈ ਲਈਆਂ ਚੰਗੀਆਂ
ਕਰਨ ਭਾਵਨਾ ਪੂਰਨ ਜੀ
ਆਪਣੀ ਜਿਹੜੀ ਦਿਲ ਦੀ ਅੰਦਰਲੀ ਭਾਵਨਾ ਹੈ ਸ਼ਰਧਾ ਹੈ ਖਾਹਿਸ਼ ਨੂੰ ਪੂਰੀਆਂ ਕਰਨ ਲਈ ਗਏ
ਸਤਿਗੁਰ ਕੇ ਦਰਸ਼ਨ ਕੋ ਚਾਲੇ
ਜਿਹੜੇ ਮਸੰਦ ਹਨ ਤੇਰੇ ਕਰੋੜੀ ਮੱਲ ਖੱਤਰੀ ਹੈ ਹੋਰ ਜਿਹੜੇ ਸਿੱਖ ਸੰਗਤਾਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਜਿੱਥੇ ਦੀਵਾਨ ਵਿਚ ਬੈਠੇ ਦਰਸ਼ਨ ਕਰਨ ਲਈ ਚੱਲੇ ਹਨ
ਜਿਸ ਹਿਤ ਗਮ ਨੇ ਪੰਥ ਵਿਸਾਲੇ
ਜਿਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਦਦਾਰ ਕਰਨ ਵਾਸਤੇ ਬਹੁਤਾ ਰਸਤਾ ਤੈਅ ਕਰਕੇ ਆਏ ਚੱਲ ਕੇ ਆਏ ਸਨ
ਸ੍ਰੀ ਹਰਗੋਬਿੰਦ ਸਭਾ ਲਗਾਏ
ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਅੰਮ੍ਰਿਤ ਵੇਲੇ ਮਹਾਨ ਵੱਡੀ ਸਭਾ ਲਾ ਲਈ ਦੀਵਾਨ ਸਜਾ ਲਿਆ ਹੈ
ਜਨ ਉਡ ਗਨ ਮਹਿ ਚੰਦ ਸੁਹਾਏ
ਸੰਗਤ ਵਿਚ ਦੀਵਾਨ ਵਿਚ ਬੈਠੇ ਗੁਰੂ ਹਰਗੋਬਿੰਦ ਸਾਹਿਬ ਜੀ ਇਉਂ ਸੋਭ ਰਹੇ ਜਾਣੀ ਜਿਵੇਂ ਤਾਰਿਆਂ ਦੇ ਵਿਚ ਪੂਰਨਮਾਸੀ ਦਾ ਚੰਦਰਮਾ ਸੋਭਦਾ ਹੁੰਦਾ ਹੈ
ਸਿੱਖ ਸੁਨਨ ਮਹਿ ਇੰਦਰ
ਸਮਾਨਾ ਸਮਝ ਲੋ ਵੀ ਸਮੂਹ ਸਿੱਖਾਂ ਰੂਪੀ ਦੇਵਤਿਆਂ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਇੰਦਰ ਸਮਾਨ ਸਜ ਰਹੇ
ਕਹਿ ਜਾਦਵ ਮਹਿ ਸ੍ਰੀ ਭਗਵਾਨ
ਜਿਹੜੇ 56 ਕਰੋੜ ਜਾਦਵ ਸੀ ਉਨ੍ਹਾਂ ਵਿਚ ਸ੍ਰੀ ਭਗਵਾਨ ਕ੍ਰਿਸ਼ਨ ਜੀ ਬੈਠੇ ਹੁਣ ਜਿਵੇਂ ਉਹ ਸਜ ਰਹੇ
ਚਾਹਦੇ ਸ਼ਿਕਾਰ ਜੋਰਤ ਨਰ ਖਰੇ
ਖੜੋਤੇ ਹੋਏ ਜਿਹੜੇ ਪੁਰਸ਼ ਚਾਰੇ ਤਰਫਾਂ ਤੋਂ ਹੱਥ ਜੋੜ ਕੇ ਖੜੋਤੇ ਦਰਸ਼ਨ ਕਰ ਰਹੇ
ਬੰਧਨ ਹੋਤ ਦ੍ਰਿਸ਼ਟ ਜਿਤ ਦ੍ਰਿਸ਼ਟ ਜਿਤ ਕਰ
ਜਿੱਧਰ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨਿਗਾਹ ਕਰਦੇ ਜਿੱਧਰ ਨੂੰ ਤੱਕਦੇ ਉਧਰ ਹੀ ਨਮਸਕਾਰਾਂ ਹੁੰਦੀਆਂ ਹੱਥ ਜੋੜ ਜੋੜ
ਹਿਰਦੈ ਗਿਆਨ ਘਨ ਅੰਤਰ ਜਾਮੀ
ਗੁਰੂ ਹਰਗੋ ਗੋਬਿੰਦ ਸਾਹਿਬ ਜੀ ਦੇ ਹਿਰਦੇ ਵਿਚ ਇਕ ਰਸ ਬ੍ਰਹਮ ਗਿਆਨ ਅਤੇ ਅੰਦਰਲੀਆਂ ਜਾਣਨ ਵਾਲੇ ਹਨ
ਵਹਿਰ ਕ੍ਰਿਤ ਨਰਪਤ ਜਿਮ ਸਵਾਮੀ
ਬਾਹਰਲੀ ਜਿਹੜੀ ਕਿਰਤ ਕਿਰਿਆ ਹੈ ਸਵਾਮੀ ਗੁਰੂ ਹਰਗੋਬਿੰਦ ਸਾਹਿਬ ਜੀ ਰਾਜਿਆਂ ਵਰਗੀ ਹੈ
ਚਮਰ ਚਾਰ ਢੋਰਤ ਹੈ ਖਰੇ
ਜਿਹੜੇ ਚੋਰ ਬਰਦਾਰ ਕਹਿੰਦੇ ਖੜੋਤੇ ਹੋਏ ਸੋਹਣੇ ਢੰਗ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੋਰ ਚਲਾਈ ਜਾ ਰਹੇ
ਅਗਰ ਅਰਦਾਸ ਮੇਵਰੋ ਕਰੇ,
ਜਿਹੜਾ ਮੇਵੜਾ ਹੈ ਯਾਨੀ ਅਰਦਾਸ ਹੀ ਅੱਗੇ ਖੜੋਤਾ ਗੁਰਸਿੱਖਾਂ ਦੀਆਂ ਅਰਦਾਸਾਂ ਕਰੀ ਜਾ ਰਿਹਾ ਹੈ।
ਜਿਤ ਦਿਸ਼ ਕੀ ਸੰਗਤ ਲੈ ਨਾਮ,
ਅਰਦਾਸ ਯਾ ਜਿਸ ਤਰਫ ਦੀ ਸੰਗਤ ਆਈ ਦਾ ਨਾਮ ਲੈਂਦਾ ਅਰਦਾਸ ਕਰਦਾ।
ਕਰ ਹੈ ਬਿਲੋਚਨ ਤਿਤ ਅਬਿਰਾਮ,
ਹਰਗੋਬਿੰਦ ਸਾਹਿਬ ਜੀ ਉਧਰੀ ਸੋਹਣੇ ਨੇਤਰ ਨਾਲ ਵੇਖਣਾ ਕਰਦੇ ਹਨ।
ਇਤਨੇ ਮਹਿ ਦੋਨੋ ਚੱਲ ਆਏ,
ਹਾਂ ਜਦੋਂ ਦੀਵਾਨ ਸਜਿਆ ਹੋਇਆ ਗੁਰੂ ਹਰਗੋਬਿੰਦ ਸਾਹਿਬ ਸਜਰੇ, ਉਸ ਵੇਲੇ ਦੋਵੇਂ ਮਸੰਦ ਬਖਤਮਲ ਤੇ ਤਾਰਾ ਮਲ ਚੱਲ ਆਏ ਹਨ।
ਜਿਨਕੇ ਥੂਲ ਦੇਹ ਦ੍ਰਿਸ਼ਟਾਏ,
ਇਹਨਾਂ ਕਨੇ ਮਸੰਦਾਂ ਦੇ ਜਿਹੜੇ ਸਰੀਰ ਹੈ ਢਿੱਡ ਜੇ ਹੈ ਬੜੇ ਮੋਟੇ ਮੋਟੇ ਗੋਗਣਾ ਪਈਆਂ ਹੋਈਆਂ।
ਜੋਰਤ ਹਾਥਨ ਆਏ ਅਗਾਰੀ,
ਦੋਵੇਂ ਹੱਥ ਜੋੜ ਕੇ ਸਾਰਿਆਂ ਤੋਂ ਅੱਗੇ ਮੂਹਰੇ ਹੋ ਕੇ ਸਤਿਗੁਰੂ ਦੇ ਕੋਲ ਆਏ ਦੋਵੇਂ ਮਸੰਦ।
ਮਨ ਜੋ ਹਜ਼ਾਰਾਂ ਸਿੱਖ ਪਿਛਾਰੀ,
ਇਸ ਮਸੰਦਾਂ ਦੇ ਪਿੱਛੇ ਫਿਜੇ ਹਜ਼ਾਰਾਂ ਗੁਰੂ ਕੇ ਸਿੱਖ ਤੇ ਹੋਰ ਮਨੁੱਖ ਵੀ ਆਮ ਜਿਨ੍ਹਾਂ ਨੇ ਨਹੀਂ ਸਿੱਖੀ ਧਾਰੀ ਹੈ।
ਚਰਨ ਕਮਲ ਪਰ ਸਿਰ ਨਿਜ ਤਾਰੇ,
ਮਹਾਰਾਜ ਦੇ ਚਰਨਾਂ ਕਮਲਾਂ ਉਪਰਾ ਕੇ ਸਭ ਨੇ ਸੀਸ ਰੱਖੇ ਹਨ।
ਹਾਥਨ ਸਾਥ ਪਲੋਸਤ ਪਿਆਰੇ,
ਪਿਆਰੇ ਸਤਿਗੁਰੂ ਦੇ ਚਰਨਾਂ ਨੂੰ ਜਾਂ ਪਿਆਰ ਨਾਲ ਹੱਥਾਂ ਨਾਲ ਪਲੋਸ ਰਹੇ।
ਤਿਮ ਹੀ ਸਭ ਸੰਗਤ ਪਰ ਪਾਏ
ਨੇ, ਜਿੰਨੀ ਗੁਰੂ ਕੀ ਸਿੱਖ ਸੰਗਤ ਹੈ ਸਭ ਮਹਾਰਾਜ ਦੇ ਚਰਨਾਂ ਤੇ ਪੈ ਰਹੀ ਹੈ।
ਆਪਣੀ ਆਪਣੀ ਅਰਪ ਉਪਾਏ,
ਆਪੋ ਆਪਣੀ ਜਿਹੜੀ ਭੇਟਾ ਲਿਆਂਦੀ ਉਹ ਸਤਿਗੁਰੂ ਅੱਗੇ ਭੇਟਾ ਕਰ ਰਹੇ ਅਰਪ ਰਹੇ।
ਸਫਲ ਬਿਲੋਚਨ ਕਰਤ ਨਿਹਾਰੇ,
ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖ ਕੇ ਆਪਣੇ ਨੇਤਰਾਂ ਨੂੰ ਮਾਈ ਭਾਈ ਸਫਲ ਕਰ ਰਹੇ।
ਨਹਿ ਤ੍ਰਿਪਤ ਹੋਵਤ ਬਲਿਹਾਰੇ,
ਦਰਸ਼ਨ ਕਰਕੇ ਇਸ ਰੂਪ ਨੂੰ ਤੱਕ ਤੱਕ ਕੇ ਤ੍ਰਿਪਤ ਨਹੀਂ ਹੁੰਦੇ ਬਲਹਾਰ ਕੁਰਬਾਨ ਹੁੰਦੇ।
ਧੰਨ ਧੰਨ ਚੌਹ ਦਿਸ਼ ਤੇ ਕਰ,
ਜਿਧਰੋਂ ਸਤਿਗੁਰੂ ਸਿੱਖਦੇ ਹਨ ਚਾਰ ਸਵੇਰੇ ਤੋਂ ਸਿੱਖ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਧੰਨੋ ਤੁਸੀਂ ਉਹੀ ਕਹਿਣਾ ਕਰਦੀਆਂ ਹਨ।
ਹਾਲਤ ਪਲਤ ਕੇ ਰੱਖਿਅਕ ਹੈ,
ਆਪ ਤਾਂ ਲੋਕ ਪ੍ਰਲੋਕ ਦੇ ਵਿਚ ਰੱਖਿਆ ਕਰਨ ਵਾਲੇ ਹੋ ਸਿੱਖ ਸੇਵਕਾਂ ਦੇ।
ਜੁਗਲ ਮਸੰਦਨ ਕੇ ਜੁੱਤ ਬੈਸੇ,
ਦੋਵੇਂ ਜਿਹੜੇ ਮਸੰਦ ਉਹਦੇ ਸਮੇਤ ਕਾਬਲ ਦੇ ਗੁਰਸਿੱਖ ਬੈਠ ਗਏ ਹਜੂਰੀ ਵਿਚ।
ਬ੍ਰਿੰਦ ਚਕੋਰ ਚੰਦ ਪਿਖ ਜੈਸੇ,
ਜਿਵੇਂ ਬਹੁਤੀਆਂ ਜਿਹੜੀਆਂ ਚਕੋਰਾਂ ਹਨ ਚੰਦਰਮਾ ਨੂੰ ਵੇਖ ਕੇ ਉਧਰ ਬੈਠ ਜਾਣ, ਝਾਕੀ ਜਾਣ ਵੇਖ ਰਹੇ ਚਕੋਰਾਂ ਵਾਂਗ।
ਬੂਝੀ ਸਤਿਗੁਰ ਕੁਸ਼ਲ ਬਤਾਈ,
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਾਬਲ ਦੀ ਸੰਗਤ ਅਤੇ ਦੋਵੇਂ ਮਸੰਦਾਂ ਤੋਂ ਰਾਜੀ ਖੁਸ਼ੀ ਪੁੱਛੀ, ਇਹਨਾਂ ਨੇ ਹੱਥ ਜੋੜ ਕੇ ਦੱਸ ਦਿੱਤੀ।
ਮਨੋ ਕਾਮਨਾ ਸਭ ਨੇ ਪਾਈ,
ਇਹ ਜੋ ਮਨ ਦੇ ਵਿਚ ਕੋਈ ਕਾਮਨਾ ਭਾਵਨਾ ਲੈ ਕੇ ਆਏ ਸੀ ਉਹ ਸਤਿਗੁਰੂ ਅੱਗੇ ਅਰਦਾਸ ਕਰਕੇ ਪਾ ਲਈ, ਪੂਰੀ ਕਰ ਲਈ।
ਦ੍ਰਿਸ਼ਟ ਮਿਹਰ ਕੀ ਤਿੰਨ ਪਾਰ ਡਾਰੀ,
ਸਾਰਿਆਂ ਉਪਰ ਗੁਰੂ ਮਹਾਰਾਜ ਨੇ ਮਿਹਰ ਭਰੀ ਜਿਹੜੀ ਨਿਗਾਹ ਪਾਈ।
ਖੁਸ਼ੀ ਕਰੀ ਸੰਗਤ ਲੱਖ ਪਿਆਰੀ,
ਗੁਰੂ ਨਾਨਕ ਦੀ ਪਿਆਰੀ ਸੰਗਤ ਜਾਣ ਕੇ ਸਾਰੀ ਉਪਰ ਸਤਿਗੁਰੂ ਨੇ ਬੜੀ ਪ੍ਰਸੰਨਤਾ ਖੁਸ਼ੀ ਕੀਤੀ।
ਜਿਨਕੇ ਹਿਰਦੈ ਪ੍ਰੇਮ ਨਹਿ ਥੋਰਾ,
ਗੁਰੂ ਕੀਆਂ ਸਿੱਖ ਸੰਗਤਾਂ ਵਿਚ ਹਿਰਦੇ ਵਿਚ ਕੋਈ ਥੋੜਾ ਪ੍ਰੇਮ ਨਹੀਂ, ਬਹੁਤ ਹੀ ਬਹੁਤ ਪ੍ਰੇਮ ਪਿਆਰ ਹੈ।
ਬਾਰ ਬਾਰ ਪਿਖ ਸਭ ਕੀ ਓਰ,
ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਪਿਆਰੀਆਂ ਸੰਗਤਾਂ ਵਾਲੀ ਮੁੜ ਮੁੜ ਕੇ ਵੇਖ ਰਹੇ।
ਪੂਜਿਓ ਬਹਰ ਮਸੰਦਨ ਸੰਗ,
ਫਿਰ ਜਿਹੜਾ ਇਹ ਤਾਂ ਮਖਤਮਾਲਾ ਤੇ ਤਾਰਾ ਚੰਦ ਦੋਹਾਂ ਮਸੰਦਾਂ ਤੋਂ ਸਤਿਗੁਰੂ ਨੇ ਪੁੱਛਣਾ ਕੀਤਾ,
ਕਹੋ ਸਕਲ ਜਸ ਪੰਥ ਪ੍ਰਸੰਗ।
ਇਹ ਵੀ ਮਸੰਦੋ ਜਿਵੇਂ ਰਸਤੇ ਵਿਚ ਤੁਸੀਂ ਚੱਲ ਕੇ ਆਏ ਹੋ, ਰਸਤੇ ਦਾ ਪ੍ਰਸੰਗ ਸਾਨੂੰ ਸਾਰਾ ਦੱਸੋ ਖੋਲ ਕੇ।
ਕੌਣ ਦੇਸ਼ ਕੋ ਚੱਲ ਕਰ ਆਏ,
ਤੁਸੀਂ ਕਿਹੜੇ ਦੇਸ਼ ਦੇ ਰਸਤੇ ਦੀ ਚੱਲ ਕੇ ਆਏ ਹੋ।
ਸ੍ਰੀ ਅੰਬ ਪੰਡਿਤ ਸਾਰ ਕੋ ਦਰਸਾਏ।
ਤੁਸੀਂ ਸਾਰੀਆਂ ਸੰਗਤਾਂ ਨੇ ਸਭ ਤੋਂ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਵੀ ਕੀਤੇ।
ਕਿਦਾਂ ਅਪਰ ਹੀ ਮਾਰਗ ਆਏ।
ਹਾਂ ਬਈ, ਅੰਮ੍ਰਿਤਸਰ ਨੂੰ ਨਹੀਂ ਕਿਸੇ ਹੋਰ ਰਸਤੇ ਰਾਹੀਂ ਹੀ ਚੱਲ ਕੇ ਇਧਰ ਆ ਗਏ।
ਤੁਮ ਤੇ ਸੁਧ ਚਾਹਤ ਹੈ ਪਾਏ।
ਕਿਉਂਕਿ ਤੁਸੀਂ ਕਾਬਲ ਵੱਲੋਂ ਚੱਲ ਕੇ ਆਏ ਆ, ਤੁਹਾਡੋਂ ਸਾਰਿਆਂ ਰਸਤਿਆਂ ਦੀ ਅਸੀਂ ਖਬਰ ਸਾਰ ਪਾਇਆ ਚਾਹੁੰਦੇ ਹਾਂ।
ਸੁਨਤ ਬਖਤ ਮਲ ਤਾਰਾ ਚੰਦ।
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸੁਣ ਕੇ ਜਿਹੜਾ ਬਖਤ ਮਲ ਮਸੰਤ ਤਾਰਾ ਚੰਦ ਮਸੰਦ
ਦੁੰਦ ਮਸੰਦ ਕਹਿਤ ਕਰ ਬੰਦ।
ਦੋਵੇਂ ਹੱਥ ਜੋੜ ਕੇ ਦੋਵੇਂ ਮਸੰਦ ਫਿਰ ਕਹਿਣ ਲੱਗੇ ਹਨ,
ਕਿਰਪਾ ਨਿਧਾਨ ਸੁਨੀ ਜਹ ਅਰਜੀ।
ਕਿਰਪਾ ਦੇ ਖਜ਼ਾਨਾ ਗੁਰੂ ਹਰਗੋਬਿੰਦ ਸਾਹਿਬ ਜੀ, ਆਪ ਬੇਨਤੀ ਸੁਣ ਲਈਏ ਜੀ।
ਭਈ ਜਥਾ ਸਭ ਸੰਗਤ ਮਰਜੀ।
ਗੁਰੂ ਹਰਗੋਬਿੰਦ ਸਾਹਿਬ ਜਿਵੇਂ ਸਾਰੀ ਸੰਗਤ ਦੀ ਮਰਜੀ ਹੋਈ, ਜਿਵੇਂ ਇਨ੍ਹਾਂ ਦੀ ਸੰਗਤ ਦੀ ਚਾਹਨਾ ਸੀ।
ਸੂਦੇ ਮਗ ਲਵਪੁਰ ਕੋ ਆਏ।
ਇਸ ਕਰਕੇ ਮਹਾਰਾ ਕਾਲ ਤੋਂ ਸਿੱਧੇ ਰਸਤੇ ਜਿਹੜਾ ਲਾਹੌਰ ਵਿੱਚ ਦੀ ਹੋ ਕੇ ਆਏ ਹਾਂ।
ਹਟਤ ਚਹਿਤ ਅੰਮ੍ਰਿਤ ਸਰ ਜਾਏ।
ਆਪ ਦੇ ਦਰਸ਼ਨ ਕਰਕੇ ਫਿਰ ਮੁੜ ਕੇ ਮਹਾਰਾ ਹੁਣ ਅਸੀਂ ਇੱਥੋਂ ਅੰਮ੍ਰਿਤਸਰ ਸਾਹਿਬ ਜਾਇਆ ਚਾਹੁੰਦੇ ਹਾਂ, ਸਿੱਧੇ ਲਾਹੌਰੋਂ ਆਪ ਜੀ ਕੋਲ ਚੱਲ ਕੇ ਆਏ ਹਾਂ।
ਰਾਵਰ ਕੋ ਦਰਸ਼ਨ ਬਹੁ ਚਾਹ।
ਕਿਉਂਕਿ ਸੰਗਤਾਂ ਆਪ ਜੀ ਦੇ ਦਰਸ਼ਨ ਕਰਨਾ ਬਹੁਤਾ ਚਾਹੁੰਦੀਆਂ ਸਨ, ਬਹੁਤੀ ਇੱਛਾ ਸੀ।
ਇਸੀ ਹੇਤ ਪੂਰਬ ਤੁਮ ਪਾਹ।
ਇਸ ਕਰਕੇ ਮਹਾਰਾ ਕਾਬਲ ਤੋਂ ਲਾਹੌਰ ਵੇਦੀ ਸਿੱਧੇ ਤੁਹਾਡੇ ਪਾਸ ਹੀ ਚੱਲ ਕੇ ਆਏ, ਅੰਮ੍ਰਿਤਸਰ ਨੀ ਗਏ, ਹੁਣ ਜਾਵਾਂਗੇ।
ਇਤਿਹਾਦਿਕ ਪ੍ਰਸੰਗ ਮਗ ਕੇਰਾ।
ਇਸ ਤੋਂ ਆ ਲੈ ਕੇ ਰਸਤੇ ਦਾ ਸਾਰਾ ਜਿਹੜਾ ਪ੍ਰਸੰਗ ਹੈ।
ਸੁਨ ਬੋਲੇ ਸਤਿਗੁਰ ਤਿਸ ਬੇਰਾ।
ਉਸ ਵੇਲੇ ਮਸੰਦਾ ਤੋਂ ਸੁਣ ਕੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ ਚੱਲੇ।
ਲਵਪੁਰ ਸ਼ਾਹ ਜਹਾਂ ਕੀ ਬਾਤ।
ਜੇ ਲਾਹੌਰ ਦੇ ਵਿੱਚ ਦੀ ਤੁਸੀਂ ਹੋ ਕੇ ਆਏ ਆ, ਫਿਰ ਲਾਹੌਰ ਵਿੱਚ ਸ਼ਾਹਜਹਾਂ ਵੀ ਆਇਆ ਹੋਇਆ ਦਿੱਲੀ ਤੋਂ, ਉਹਦੀ ਕੋਈ ਗੱਲਬਾਤ ਦੱਸੋ।
ਕਿਮ ਦੇਖੀ ਕਹੀਅਤ ਬਖਿਆਤ।
ਸ਼ਾਹਜਹਾਂ ਦੀ ਕਿਹੋ ਜਿਹੀ ਗੱਲਬਾਤ ਦੇਖੀ ਹੈ, ਤੁਸੀਂ ਸੁਣੀ ਆ, ਉਹ ਪ੍ਰਗਟ ਕਰਕੇ ਸਾਨੂੰ ਵੀ ਦੱਸੋ ਸੁਣਾਓ।
ਕਿਤਕ ਬਾਹਨੀ ਬਾਹਰ ਪਰੀ।
ਆਓ, ਸ਼ਾਹਜਹਾਂ ਦੀ ਜਿਹੜੀ ਫੌਜ ਹੈ ਕਿੰਨੀ ਕੁ ਲਾਹੌਰ ਤੋਂ ਬਾਹਰ ਡੇਰਾ ਪਾ ਕੇ ਪਈ ਹੋਈ ਹੈ।
ਕਿਤਕ ਤੀਰ ਬਲੋਕਨ ਕਰੀ।
ਕਿੰਨੀ ਫੌਜ ਵੀ ਸ਼ਾਹਜਹਾਂ ਦੇ ਕੋਲ ਤੁਸੀਂ ਦੇਖਣਾ ਕੀਤੀ ਏ, ਸਾਰਾ ਦੱਸੋ।
ਜੁਗਲ ਬਾ ਮਸੰਦ ਕਹਿਣ ਪੁਨ ਲਾਗੇ।
ਉਸ ਵੇਲੇ ਜਿਹੜੇ ਦੋਵੇਂ ਮਸੰਦ ਹੈ ਬਖਤਮਲ ਤੇ ਤਾਰਾ ਚੰਦ, ਕਹਿਣ ਲੱਗੇ ਸਤਿਗੁਰਾਂ ਨੂੰ,
ਜਥਾ ਪਿਖੀ ਸੋ ਕਹਿ ਤੁਮ ਆਗੇ।
ਜਿਸ ਤਰ੍ਹਾਂ ਦੀ ਲਾਹੌਰ ਜਾ ਕੇ ਸ਼ਾਹਜਹਾਂ ਦੀ ਗੱਲਬਾਤ ਦੇਖੀ, ਫੌਜ ਦੇਖੀ, ਉਹ ਤੁਹਾਡੇ ਅੱਗੇ ਅਸੀਂ ਕਹਿੰਦੇ ਹਾਂ।
ਜਿਸ ਦਿਨ ਹਮ ਲਵਪੁਰ ਮਹਿ ਆਏ।
ਗੁਰੂ ਹਰਗੋਬਿੰਦ ਸਾਹਿਬ ਜੀ, ਜਿਸ ਦਿਨ ਅਸੀਂ ਲਾਹੌਰ ਸ਼ਹਿਰ ਚੱਲ ਕੇ ਆਏ ਸੀ,
ਡੇਰਾ ਕੀਨ ਦੇਖ ਸ਼ੁਭ ਥਾਏ।
ਮਹਾਰਾਜ ਸੋਹਣਾ ਥਾਂ ਟਿਕਾਣਾ ਦੇਖ ਕੇ ਅਸੀਂ ਡੇਰਾ ਕੀਤਾ ਸੀ, ਤੰਬੂ ਲਾਏ ਸੀ, ਟਿਕੇ ਸੀ।
ਤੁਰਕਨ ਤੇ ਹਮ ਤਬ ਹੂੰ ਸੁਣਿਓ।
ਮਹਾਰਾਜ ਸ਼ਾਮ ਦੇ ਸਮੇਂ ਅਸੀਂ ਮੁਸਲਮਾਨ ਲੋਕਾਂ ਤੋਂ ਉੱਥੇ ਸੁਣਿਆ
ਹੈ, ਬਕਰੀਦ ਪ੍ਰਾਤ ਕੋ ਭਾਨਿਓ।
ਨੇ ਆਖਿਆ ਵੀ ਕੱਲ ਨੂੰ ਵੀ ਬਕਰੀਦ ਦਾ ਦਿਨ ਹੈ, ਕਾਬੇ ਦੇ ਵਿੱਚ ਜਦੋਂ ਸਾਲ ਤੋਂ ਪਰ ਹਜ ਕੀਤਾ ਜਾਂਦਾ, ਉਹ ਹਜ ਵਾਲੇ ਦਿਨ ਨੂੰ ਬਕਰੀਦ ਕਹਿੰਦੇ ਹਨ। ਇਸੇ ਤਰ੍ਹਾਂ ਉਹ ਜਿਸ ਦਿਨ ਬੱਕਰਨਾ ਗਊ ਦਾ ਹੁੰਦਾ, ਜਿਸ ਦਿਨ ਉਹ ਗਊ ਜੀ ਮਾਰ ਕੇ ਫੇਰ ਕੋਈ ਇਸ ਦਿਨ ਮਨਾਉਂਦੇ ਨੇ ਨਾ, ਉਹਨੂੰ ਬਕਰੀਦ ਆ ਜਾਣ ਜਾਂ ਈਦ ਬਕਰੀਦ ਕੁਲ ਗਊਰੇ ਵੱਧ ਕਰੇ ਮਾਨੀਆਂ ਸੇਖ ਸਹੇਦ ਪੀਰਾ। ਜਿਹੜਾ ਕੋਈ ਰੋਜਿਆਂ ਦੇ ਦਿਨ ਦਾ ਸਮਾਪਤੀ ਦਾ ਦਿਨ, ਉਹਨੂੰ ਇਹ ਈਦ ਕਹਿੰਦੇ ਆ। ਤੇ ਜਿੱਦਣ ਉਹ ਕਾਬੇ ਦਾ ਹੱਜ ਕੀਤਾ ਜਾਂਦਾ, ਹੱਜ ਦਾ ਦਿਨ, ਉਹਨੂੰ ਬਕਰੀਦ ਕਹਿੰਦੇ ਨੇ। ਇਸ ਤਰ੍ਹਾਂ ਥੋੜਾ ਜਿਹਾ ਬਕਰੀਦ ਤੇ ਈਦ ਦਾ ਭੇਦ ਹੈ, ਜੇ ਕੋਈ ਪੁੱਛ ਲਵੇ ਤਾਂ ਇਸ ਤਰ੍ਹਾਂ ਦੱਸ ਦੇਣਾ ਵੀ ਭੇਦੀ ਹੱਜ ਦਾ ਦਿਨ ਦਾ ਜਿਹੜਾ ਹੋਰ ਨੀਅਤ ਕੀਤਾ ਉਹਨੂੰ ਬਕਰੀਦ, ਜਿਹੜਾ ਰੋਜਿਆਂ ਦੀ ਸਮਾਪਤੀ ਦਾ ਦਿਨ ਉਹਨੂੰ ਨੀਂਦ, ਇਸ ਤਰ੍ਹਾਂ ਇਹ ਸਮਝਣਾ ਹੈ।
ਸ਼ਾਹ ਜਹਾਨ ਸਹ ਗੋ ਬਾਹਰ,
ਸੁਣਿਆ ਲੋਕਾਂ ਤੋਂ ਵੀ ਕੱਲ ਨੂੰ ਹੱਜ ਦਾ ਦਿਨ ਹੈ, ਕਬੇਦੀ ਬਕਰੀਦ ਹੈ, ਜਿਸ ਕਰਕੇ ਵੀ ਸ਼ਾਹ ਜਹਾਂ ਕਹਿੰਦੇ ਐਨ ਪ੍ਰਗਟੀ ਬਾਹਰ ਨਿਕਲੇਗਾ।
ਕਰਹਿ ਨਿਵਾਜ ਸਭਨ ਮਹਿ ਜਾਹਰ,
ਸਾਰੇ ਮੁਸਲਮਾਨਾਂ ਦੇ ਵਿਚ ਖੜਾ ਹੋ ਕੇ ਪ੍ਰਗਟ ਤੋਰ ਕੇ ਕਹਿੰਦੇ ਨਿਵਾਜ ਫੜੇਗਾ।
ਵ੍ਰਿੰਦ ਗ੍ਰਾਮ ਕੇ ਨਰ ਸਮਦਾਏ,
ਇਸ ਕਰਕੇ ਬਹੁਤੇ ਪਿੰਡਾਂ ਦੇ ਬਹੁਤੇ ਨਗਰਾਂ ਦੇ ਲੋਕ
ਸ਼ਾਹ ਬਿਲੋਕਨ ਕੇ ਹਿਤ ਆਏ,
ਜਿਹੜਾ ਸ਼ਾਹ ਜਹਾਂ ਨੂੰ ਵੇਖਣ ਵਾਸਤੇ ਲਾਹੌਰ ਆਏ ਹੋਏ ਸੀ।
ਤਬ ਸੁਨ ਕੇ ਸੰਗਤ ਕਹਿ ਬਾਤ,
ਉਸ ਵੇਲੇ ਕਹਿੰਦੇ ਲਾਹੌਰ ਦੇ ਲੋਕਾਂ ਤੋਂ ਗੱਲਬਾਤ ਸੁਣ ਕੇ ਸੰਗਤ ਨੇ ਵੀ ਆਪੋ ਵਿਚ ਹੀ ਕਿਹਾ ਸੁਣਿਆ,
ਨਿਕਸਤ ਸ਼ਾਹ ਨਿਹਾਰਹ ਪ੍ਰਾਤ,
ਕੱਲ ਨੂੰ ਸ਼ਾਹ ਜਹਾਂ ਪਾਤਸ਼ਾਹ ਨੇ ਬਾਹਰ ਨਿਕਲਣਾ, ਸਾਰਿਆਂ ਵਿਚ ਖੜ ਕੇ ਪ੍ਰਤੱਖ ਨਵਾਜ ਗੁਜ਼ਾਰਨੀ ਹੈ। ਚਲੋ ਆਪਾਂ ਕੱਲ ਨੂੰ ਨਾ ਜਾਓ ਗੁਰੂ ਕੋਲ, ਕੱਲ ਨੂੰ ਸ਼ਾਹ ਜਾਈ ਦੇਖ ਲੋ ਨਿਕਲਦਾ।
ਔਰ ਮੈਂ ਬਸ ਕਰ ਨਿਸਾ ਬਿਤਾਈ,
ਮਾਰਾ ਰਾਤ ਨੂੰ ਅਸੀਂ ਰਹਿ ਸਲਾਹ ਕਰਕੇ ਤੇ ਲਾਹੌਰ ਵਿਚ ਹੀ ਰਹਿ ਕੇ ਰਾਤ ਬਤੀਤ ਕੀਤੀ,
ਜਾਗੇ ਸਗਲ ਭੋਰ ਹੋਏ ਆਈ,
ਇਸ ਵੇਲੇ ਸਵੇਰ ਹੋਏ ਆਈ, ਉਸ ਵੇਲੇ ਮਾਰਾ ਅਸੀਂ ਸਾਰੀ ਜਾਗ ਪਏ ਸੀ।
ਸਮਾਂ ਭਇਓ ਨਿਕਸਨ ਕੋ ਸ਼ਾਹੂ,
ਉਸ ਵੇਲੇ ਮਾਰਾ ਸ਼ਾਹ ਜਹਾਂ ਦਾ ਬਾਹਰ ਨਿਕਲਣ ਦਾ ਸਮਾਂ ਹੋਏ ਆਇਆ,
ਲੋਕ ਹਜ਼ਾਰਾਂ ਮਿਲੇ ਉਮਾਹੂ,
ਚਾਰ ਸ਼ਾਹ ਕਰਦੇ ਹਜ਼ਾਰਾਂ ਲੋਕ ਫਿਰ ਇਕੱਠੇ ਹੋ ਗਏ ਸ਼ਾਹ ਜਹਾਂ ਨੂੰ ਦੇਖਣ ਲਈ।
ਸੁੰਦਰ ਤੰਗ ਮਤੰਗ ਸੰਗਾਰੇ,
ਹਾਂ ਜਿਹੜੇ ਕੋਈ ਅਹਿਲਕਾਰ ਹੈ ਅਮਰਾਵ ਹੈ ਸਾਰਿਆਂ ਨੇ ਕਹਿੰਦੇ ਉੱਚੇ ਉੱਚੇ ਜਿਹੜੇ ਹਾਥੀ ਹੈ ਚੰਗੇ ਸੋਹਣੇ ਸ਼ਿੰਗਾਰੇ ਹੋਏ,
ਕੰਚਨ ਜਰਤ ਸੰਗਰਲਾ ਡਾਰੇ,
ਹਾਂ ਜਿਨ੍ਹਾਂ ਵਿਚ ਸੋਨਾ ਜੜਿਆ ਹੋਇਆ ਉਹ ਕਹਿੰਦੇ ਸੰਗਲ ਜੇ ਉਹਨਾਂ ਦੇ ਪੈਰਾਂ ਵਿਚ ਪਾਏ ਹੋਏ,
ਝਾਲਰ ਜਰੀ ਝੂਲ ਝਮਕੰਤੇ,
ਹਾਂ ਕਹਿੰਦੇ ਝਾਲਰਦਾਰ ਜਿਹੜੇ ਝੁੱਲ ਜੇ ਹਨ ਉਹ ਬੜੇ ਚਮਕਦੇ ਦਮਕਦੇ,
ਹੌਦਾ ਅੰਬਾਰੀ ਦਮਕੰਤੇ,
ਜਿਹੜੇ ਕਹਿੰਦੇ ਉਹ ਹਾਥੀਆਂ ਉਪਰ ਹੌਦੇ ਜੇ ਪਾਏ ਹੈ ਤੇ ਅੰਬਾਰੀਆਂ ਪਾਈਆਂ, ਜਿਹੜੀ ਕੋਈ ਉੱਤੇ ਪਾਲਕੀ ਜੀ ਹੁੰਦੀ ਹੈ, ਸ਼ੀਸ਼ੇ ਜੇ ਲਾਏ ਹੁੰਦੇ ਹੈ ਉੱਤੇ ਛੱਤ ਜੀ ਹੁੰਦੀ ਹੈ ਉਹਨੂੰ ਅੰਬਾਰੀ ਕਿਹਾ ਜਾਂਦਾ ਹੈ, ਜਿਹਦੇ ਉੱਤੇ ਉਹ ਸ਼ੀਸ਼ੇ ਜੇ ਤੇ ਉਹ ਛੱਤ ਜੀ ਨਾ ਹੋਵੇ ਉਹਨੂੰ ਖੌਦਾ ਕਹਿੰਦੇ ਨੇ। ਜਿਵੇਂ ਕਾਠੀ ਹੁੰਦੀ ਪਾਈ ਉਹ ਹੌਦਾ ਹੁੰਦਾ, ਹਾਥੀ ਤੇ ਪਾਇਆ ਕਾਠੀ ਬਾਣ, ਜੇ ਉੱਤੇ ਪਾਲਕੀ ਜੀ ਹੋਵੇ ਜਿਹਦੇ ਵਿਚ ਉਹ ਬੈਠੇ ਹੁਣ ਹਵਾ ਠੰਡ ਬਾਰਿਸ਼ ਤੋਂ ਬਚਾ ਹੋਵੇ ਉਹਨੂੰ ਅੰਬਾਰੀ ਕਿਹਾ। ਕਹਿੰਦੇ ਇਸ ਤਰ੍ਹਾਂ ਅਹੁਦੇ ਤੇ ਅੰਗਾਰੀਆਂ ਦਮਕਾਂ ਮਾਰਦੇ ਹਨ,
ਗਜ ਗਾਹਿਨ ਜਿਨ ਕੇ ਲਟਕੰਤੀ,
ਹਾਂ ਫਿਰ ਜਿਨ੍ਹਾਂ ਹਾਥੀਆਂ ਦੇ ਕਹਿੰਦੇ ਗਜਗਾਹਾਂ ਲਟਕੀਆਂ ਹਨ ਉਹ ਝਲਰਾਂ ਜਿਹੀਆਂ ਝੁਲਦੀਆਂ ਲਟਕ ਰਹੀਆਂ ਹਨ, ਜਾਂ ਲੋਗਰੀ ਦੇ ਜਿਹੜੇ ਕੋਈ ਗੁੱਛੇ ਜੇ ਬਣਾ ਬਣਾ ਕੇ ਫੁੱਲ ਜੇ ਲਟਕਾਏ ਹੁੰਦੇ ਨੇ ਉਹਨਾਂ ਨੂੰ ਵੀ ਗਜਗਾਹਾਂ ਕਹਿ ਦਿੰਦੇ ਹਨ।
ਰੇਸ਼ਮ ਕੀ ਡੋਰੈ ਦੁੱਤਵੰਤੀ,
ਹੋਰ ਜਿਹੜੀਆਂ ਰੇਸ਼ਮ ਦੀਆਂ ਡੋਰਾਂ ਹਨ ਬਾਗਾਂ ਹਨ ਉਹ ਦਮਕਾਂ ਮਾਰ ਰਹੀਆਂ,
ਗਿਣਤੀ ਕੁਛ ਨਾ ਚਮੂ ਕੀ ਆਈ।
ਇਹ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੀ ਫੌਜ ਸੀ ਨਾ ਸ਼ਾਹਜਹਾਂ ਦੀ ਉਹਦੀ ਤਾਂ ਸਾਥੋਂ ਕੋਈ ਗਿਣਤੀ ਮਿਣਤੀ ਆਈ ਨਹੀਂ ਹੈ,
ਇਤ ਉਤ ਤੇ ਬਹੁਤੀ ਉਮਡ ਆਈ।
ਇੱਧਰ ਕਿੱਧਰ ਵੇਖਦੇ ਇਧਰ ਉਧਰ ਤੋਂ ਹਰ ਪਾਸੇ ਤੋਂ ਬਹੁਤੀ ਕਹਿੰਦੇ ਉਡਾਈ ਬਹੁਤੀ ਫੌਜ ਆਈ,
ਬਾਹਰ ਸ਼ਾਹ ਕੇ ਕੋਤਲ ਆਏ।
ਜਦੋਂ ਫੌਜ ਇਧਰ ਉਧਰ ਮੂਹਰੇ ਪੂਰੇ ਜਾ ਰਹੀ ਸੀ ਉਸ ਤੋਂ ਬਾਅਦ ਵਿਚ ਸ਼ਾਹ ਜਹਾਂ ਦੇ ਕਹਿੰਦੇ ਦੋ ਜਿਹੜੇ ਕੋਤਲ ਘੋੜੇ, ਖਾਸ ਘੋੜੇ, ਜਿਨ੍ਹਾਂ ਨੂੰ ਦਰਿਆਈ ਘੋੜੇ ਕਿਹਾ ਜਾਂਦਾ ਸੀ, ਉਹ ਆਏ ਹਨ।
ਰੇਸ਼ਮ ਜਰੀ ਡੋਰ ਡੋਰੇ ਆਏ,
ਰੇਸ਼ਮ ਉੱਤੇ ਜਰੀਦਾਰ ਦੀਆਂ ਉਹਨਾਂ ਡੋਰਾਂ ਸੀ, ਲਗਾਮਾਂ ਸੀ, ਉਹ ਲਗਾਮਾਂ ਨਾਲ ਕਹਿੰਦੇ ਫੜੇ ਹੋਏ ਸੀ।
ਜੀਨ ਅਨੇਕ ਭਾਂਤ ਕੋ ਸੋ ਹੈ,
ਉਹਨਾਂ ਘੋੜਿਆਂ ਪਰ ਅਨੇਕ ਤਰ੍ਹਾਂ ਦੀਆਂ ਜਿਹੜੀਆਂ ਕਾਠੀਆਂ ਹੈ, ਸੋਨਾ ਜੜਤ, ਹੀਰੇ ਜੜਤ, ਉਹ ਸੋ ਰਹੀਆਂ।
ਰਤਨ ਖਚਤ ਦਮਕਤ ਮਨ ਮੋਹ ਹੈ,
ਵਿਚ ਰਤਨ ਜੜੇ ਹੋਏ ਸੀ, ਦਮਕਾਂ ਮਾਰਦਿਆਂ ਅਸੀਂ ਕਾਠੀਆਂ ਮਨੂੰ ਮੋਇਆ ਜਾਂਦਾ ਸੀ।
ਚਾਮੀ ਕਰਕੇ ਚਮਕਤ ਚਾਰੂ,
ਸੋਨੇ ਦੇ ਕਹਿੰਦੇ ਸੋਹਣੇ ਚਮਕਾਂ ਮਾਰ ਰਹੇ ਸਨ।
ਬਲੀ ਚਪਲ ਤਨ ਪੀਨ ਉਦਾਰੂ,
ਹੋਰ ਜਿਹੜਾ ਕੋਈ ਸਾਜੋ ਸਮਾਨ ਜਿਵੇਂ ਹਮੇਲਾਂ ਹਮੂਲਾਂ ਜੀ, ਉਹ ਵੀ ਕਹਿੰਦੇ ਸੋਨੇ ਦੀਆਂ ਸਨ, ਉਹ ਵੀ ਸੋਹਣੀਆਂ ਚਮਕ ਰਹੀਆਂ। ਘੋੜੇ ਬਣੇ ਚਪਲ ਸਨ, ਬਲੀ ਸਨ, ਸ਼ਰੀਰ ਉਹਨਾਂ ਦੇ ਬੜੇ ਪੀਣ ਕੇ ਮੋਟੇ ਤਾਜੇ ਰਿਸ਼ਟ ਪੁਸ਼ਟ ਸਨ।
ਥਈ ਥਈ ਕਰ ਨੱਚ ਥਲ ਚਾਲਤ,
ਇਸੇ ਤਰ੍ਹਾਂ ਜਿਹੜੇ ਘੋੜੇ ਹੈ ਕਹਿੰਦੇ ਥਈ ਥਈ ਕਰਕੇ ਠੁਮਕ ਠੁਮਕ ਕਰਦੇ ਹੋਏ, ਨੱਚਦੇ ਨੱਚਦੇ ਟੱਪਦੇ ਹੋਏ ਚੱਲਦੇ ਸੀ।
ਅਦਕ ਉਤਾਏ ਲਲੇ ਪੱਗ ਡਾਲਤ,
ਤੇਜ਼ੀ ਨਾਲ ਲੈ ਕੇ ਆਪਣਾ ਪੈਰ ਅੱਗੇ ਨੂੰ ਰੱਖਦੇ ਸਨ।
ਸਿਓ ਸ਼ਾਹ ਜਹਾਂ ਤਬ ਬਾਹਰ,
ਉਹਨਾਂ ਘੋੜਿਆਂ ਦੇ ਪਿੱਛੇ ਕਹਿੰਦੇ ਫਿਰ ਸ਼ਾਹਜਹਾਂ ਕਿਲੇ ਤੋਂ ਬਾਹਰ ਨਿਕਲਿਆ।
ਸਭ ਨੇ ਬਿਲੋਕਿਓ ਮਗ ਮਹਿ ਜਾਹਿਰ,
ਹੇ ਗੁਰੂ ਹਰਗੋਬਿੰਦ ਸਾਹਿਬ ਜੀ ਰਸਤੇ ਵਿੱਚ ਜਾਂਦਾ ਸਾਰਿਆਂ ਨੇ ਕਹਿੰਦੇ ਜਾਰਾ ਪ੍ਰਗਟ ਪ੍ਰਤਾਖੀ ਵੇਖਿਆ ਸ਼ਾਹਜਹਾਂ।
ਦੋਏ ਤੁਰੰਗ ਚਾਲਤ ਭੇ ਆਗੇ,
ਜਿਹੜੇ ਦੋ ਘੋੜੇ ਸੀ ਨਾ ਖਾਸ, ਉਹ ਅੱਗੇ ਅੱਗੇ ਚੱਲਦੇ ਸੀ ਪਾਤਸ਼ਾਹ ਦੇ।
ਜਿਨਕੇ ਸਾਥ ਮਹਾ ਅਨੁਰਾਗੇ,
ਇਹਨਾਂ ਘੋੜਿਆਂ ਦੇ ਨਾਲ ਪਾਤਸ਼ਾਹ ਦਾ ਬੜਾ ਪ੍ਰੇਮ ਪਿਆਰ ਸੀ।
ਨਿਜ ਆਖਨ ਕੇ ਆਗੇ ਰੱਖ ਹੈ,
ਦੋਵੇਂ ਘੋੜਿਆਂ ਨੂੰ ਆਪਣੇ ਅੱਖਾਂ ਦੀ ਨਿਗਾਹ ਦੇ ਅੱਗੇ ਰੱਖਦਾ ਸੀ।
ਮਗ ਮਹਿ ਬਿਛੜਨ ਨਹਿ ਅਬ ਲਖ ਹੈ,
ਮਹਾਰਾਜ ਕੀ ਦੱਸੀਏ, ਰਸਤੇ ਵਿਚ ਵੀ ਜਾਂਦਾ ਉਹਨਾਂ ਤੋਂ ਵਿਛੜਨਾ ਨੀ ਉਹ ਚਾਹੁੰਦਾ ਸੀ।
ਤਾਂ ਲੋਕ ਹਮ ਪੁੱਛੇ ਜਬ,
ਉੱਥੇ ਜਿਹੜੇ ਲੋਕ ਖੜੋਤੇ ਸੀ ਨਾ ਲਾਹੌਰ ਦੇ, ਉਹਨਾਂ ਤੋਂ ਜਦੀ ਅਸੀਂ ਪੁੱਛਿਆ,
ਭਾਖੇ ਗੁਣ ਔਰ ਕੀਮਤ ਸਭ,
ਉਹਨਾਂ ਲੋਕਾਂ ਨੇ ਘੋੜਿਆਂ ਦੇ ਗੁਣ ਦੱਸੇ, ਮਾਇਆ ਦੱਸੀ ਤੇ ਇਸੇ ਤਰ੍ਹਾਂ ਹੋਰ ਜਿਹੜੀਆਂ ਖੂਬੀਆਂ ਦੱਸੀਆਂ ਉਹਨਾਂ ਦੀਆਂ।
ਮਨੋ ਕਾਮ ਕਾਰੀ ਗਰ ਹੋਏ,
ਮਹਾਰਾਜ ਕੀ ਦੱਸੀਏ, ਮਨੋ ਜਿਹੜਾ ਕਾਮ ਦੇਵ ਦੇਵਤਾ, ਉਹਨੇ ਮਿਸਤਰੀ ਬਣ ਕੇ
ਘਰੀ ਸਮੂਰਤ ਸੁੰਦਰ ਦੋਏ,
ਉਹ ਜਿਹੜੇ ਦੋ ਘੋੜੇ ਸੀ ਨਾ ਦਰਿਆਈ, ਉਹਨਾਂ ਦੀ ਸ਼ਕਲ ਸੂਰਤ ਘੜੀ ਸੀ ਕਾਮ ਦੇਵਤਾ ਨੇ, ਮਿਸਤਰੀ ਬਣ ਕੇ ਕਾਰੀ ਬਰ ਹੋ ਕੇ।
ਹਮਰੀ ਮਤ ਮੈਂ ਤਬ ਇਮ ਆਵੇ,
ਸਤਿਗੁਰੂ ਜੀ ਸਾਡੀ ਤਾਂ ਅਕਲ ਬੁੱਧੀ ਵਿੱਚ ਘੋੜਿਆਂ ਨੂੰ ਦੇਖ ਕੇ ਆਉਂਦਾ ਸੀ।
ਪਿਖ ਹੈ ਇੰਦਰ ਤੋਂ ਚਿਤ ਬਿਰ ਮਾਵੇ,
ਮਨੁੱਖ ਨੇ ਤਾਂ ਘੋੜੇ ਦੇਖ ਦੇਖ ਕੇ ਮੋਹਿਤ ਹੋਈ ਜਾਣਾ, ਜੇ ਕਿਤੇ ਸਵਰਗ ਦਾ ਇੰਦਰ ਦੇਵਤਾ ਵੀ ਆ ਕੇ ਦੇਖੇ, ਉਹ ਵੀ ਲੱਟੂ ਹੋ ਜਾਊਗਾ।
ਤਿੰਨ ਕੇ ਗੁਣ ਕਿਚ ਗਿਣੇ ਨ ਜਾਈ,
ਉਹਨਾਂ ਘੋੜਿਆਂ ਵਿੱਚ ਜਿਹੜੇ ਗੁਣ ਸੀ ਉਹ ਤਾਂ ਗਿਣ ਕੇ ਦੱਸੇ ਹੀ ਨੀ ਜਾ ਸਕਦੇ।
ਸੁਨੇ ਕਹਿਤ ਨਾਰ ਹਏ ਦਰਿਆਈ,
ਉਥੋਂ ਦੇ ਲੋਕ ਮਾਰਾ ਕਹਿੰਦੇ ਸੁਨੇ ਸੀ ਵੀ ਇਹ ਆਮ ਘੋੜੇ ਨਹੀਂ, ਇਹ ਦਰਿਆਈ ਘੋੜੇ ਹਨ।
ਇੱਕ ਗੁਲ ਬਾਗ ਦੁਤੀਏ ਦਿਲ ਬਾਗ,
ਇੱਕ ਦਾ ਨਾਮ ਮਾਰਾ ਦਿਲ ਬਾਗ ਘੋੜਾ ਸੀ, ਦੂਜੇ ਦਾ ਨਾਮ ਗੁਲਬਾਗ ਰੱਖਿਆ ਹੋਇਆ।
ਸੁਨੇ ਨਾਮ ਉਪਜਹ ਅਨੁਰਾਗ,
ਨਾਮ ਹੀ ਦਿਲ ਗਵਾਗ ਤੇ ਗੁਲਬਾਗ, ਸੁਣ ਕੇ ਪ੍ਰੇਮ ਪਿਆਰ ਪੈਦਾ ਹੁੰਦਾ, ਦੇਖਣ ਨਾਲ ਤਾਂ ਹੋਣਾ ਹੀ ਹੋਣਾ।
ਭਰੇ ਨਦੀ ਨਦ ਹੋਵਤ ਪਾਰ,
ਸੁਣਿਆ ਵੀ ਨਦੀ ਭਰੀ ਹੋਵੇ, ਦਰਿਆ ਭਰਿਆ ਹੋਵੇ ਪਾਣੀ ਦਾ, ਉਹਦੇ ਤੋਂ ਕਹਿੰਦੇ ਭਰੇ ਭਰਾਏ ਤੋਂ ਨਹੀਂ ਪਾਰ ਲੰਘ ਜਾਂਦੇ ਆ।
ਨਹਿ ਭੀਗਨ ਦੇ ਜਲ ਅਸਵਾਰ,
ਜਿਹੜਾ ਉਹ ਦਰਿਆਈ ਘੋੜਿਆਂ ਉੱਪਰ ਕੋਈ ਅਸਵਾਰੀ ਕਰ ਰਿਹਾ ਹੁੰਦਾ ਨਾ ਪੁਰਸ਼, ਉਹਦੇ ਕਹਿੰਦੇ ਬਸਤਰ ਉਹਨੂੰ ਨਹੀਂ ਭੇਜਣ ਦਿੰਦੇ, ਉਹਨੂੰ ਸੁੱਕਾ ਰੱਖ ਕੇ ਪਾਰ ਕਰ ਲੈਂਦੇ।
ਛਿਤ ਪਾਰ ਚਰਨ ਰੱਖ ਹੈ ਕਹਿ ਨਾਹੀ,
ਜਦੋਂ ਚੱਲਦੇ ਆ ਧਰਤੀ ਉੱਪਰ ਪੈਰ ਰੱਖਦੇ ਅਥਵਾ ਨਹੀਂ ਰੱਖਦੇ ਪਤਾ ਹੀ ਨਹੀਂ ਚੱਲਦਾ ਵੀ ਜਾਣੀ ਉੱਡਦੇ ਹੀ ਜਾ ਰਹੇ
ਲਖੇ ਨਾ ਪਰ ਹੈ ਚਲਤ ਮਗ ਮਾਹੀ
ਰਸਤੇ ਵਿਚ ਜਾਣਿਆ ਚਲਦਿਆਂ ਹੈ ਜਾਣੇ ਨੀ ਪੈਂਦੇ ਹਨ ਵੀ ਇਹ ਪੈਰ ਰੱਖਦੇ ਧਰਤੀ ਕੇ ਨਹੀਂ ਰੱਖਦੇ ਉੱਡਦੇ ਹੀ ਜਾਂਦੇ
ਕਨੀ ਆਰ ਜਾ ਹਮ ਹੋ ਬਿਤਾਈ
ਹੇ ਗੁਰੂ ਹਰਗੋਬਿੰਦ ਸਾਹਿਬ ਘੋੜਿਆਂ ਦੇ ਵਿਚ ਅਸੀਂ ਬਹੁਤੀ ਉਮਰ ਲੰਘਾਈ
ਆਸ ਆਸ ਪੇਖੇ ਨਹੀਂ ਕਿਸ ਥਾਈ
ਇਹੋ ਜੇ ਜਿਹੜੇ ਘੋੜੇ ਆ ਕਿਸੇ ਥਾਂ ਤੇ ਅੱਜ ਤੱਕ ਅਸੀਂ ਜਿੰਦਗੀ ਵਿਚ ਨਹੀਂ ਦੇਖੇ
ਪਿਖ ਸੰਗਤ ਆਨੰਦਤ ਹੋਈ
ਮਹਾਰਾਜ ਜਿੰਨੀ ਕਾਬਲ ਦੀ ਸੰਗਤ ਸੀ ਉਹਨਾਂ ਘੋੜਿਆਂ ਨੂੰ ਵੇਖ ਵੇਖ ਕੇ ਬੜੀ ਆਨੰਦ ਖੁਸ਼ ਹੋ ਗਈ ਸੀ
ਕਹਿਓ ਗੁਰੂ ਢਿੱਗ ਚਹੀਅਤ ਦੋਈ
ਸੰਗਤ ਨੇ ਤਾਂ ਇਹ ਕਿਹਾ ਵੀ ਇਹ ਦੋਵੇਂ ਘੋੜੇ ਗੁਰੂ ਹਰਗੋਬਿੰਦ ਸਾਹਿਬ ਕੋਲ ਚਾਹੀਦੇ
ਜਿਨ ਕੇ ਚਿੱਤ ਮਹਿ ਸ਼ੌਕ ਵਿਸਾਲਾ
ਜਿਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਿੱਤ ਵਿਚ ਘੋੜਿਆਂ ਤੇ ਚੜ੍ਹਨ ਦਾ ਬੜਾ ਭਾਰੀ ਸ਼ੌਕ ਹੈ
ਚੜ੍ਹੈ ਕਰਹਿ ਰਣ ਰਿਪਨ ਕਰਾਲਾ
ਇਹਨਾਂ ਘੋੜਿਆਂ ਤੇ ਚੜ੍ਹਨਗੇ ਤੇ ਬੜਾ ਭਿਆਨਕ ਜੰਗ ਚੜ੍ਹਨਗੇ ਬੈਰੀਆਂ ਨਾਲ ਉਹਨਾਂ ਨੂੰ ਮਾਰਨਗੇ
ਤੁਰ ਕੇਸ਼ਵਰ ਢਿੱਗ ਹੈ ਤੋ ਸਹੀ
ਕਾਬਲ ਦੀ ਸੰਗਤ ਦੇਖਦੇ ਕਿਉਂ ਕਹਿੰਦੀ ਸੀ ਵੀ ਭਾਵੇਂ ਜਿਹੜਾ ਸ਼ਾਹਜਹਾਂ ਇਹਦੇ ਕੋਲ ਸਹੀ ਕਰ ਸਹੀ ਜਾਣੀ ਬਿਲਕੁਲ ਠੀਕ ਹੈ ਵੀ ਇਹ ਘੋੜੇ ਤਾਂ ਹੈਗੇ ਹੈ
ਲਰਨ ਅਰੂਡਨ ਜਾਣੈ ਨਹੀਂ
ਇਹ ਨਾ ਤਾਂ ਸ਼ਾਹਜਹਾਂ ਕਹਿੰਦੇ ਘੋੜਿਆਂ ਤੇ ਚੰਗੀ ਤਰ੍ਹਾਂ ਚੜ੍ਹਨਾ ਜਾਣਦਾ ਬੁੱਢਾ ਹੈ ਤੇ ਬਾਕੀ ਇਹ ਲੜਨਾ ਤੇ ਇਹਨੂੰ ਆਉਣਾ ਕੀ ਹੈ ਵੀ ਘੋੜੇ ਤੇ ਚੜ੍ਹ ਕੇ ਲੜੀਦਾ ਕਿਵੇਂ ਹੁੰਦਾ ਹੈ
ਸ੍ਰੀ ਸਤਿਗੁਰ ਕੋ ਡੀਲ ਵਡੇਰੋ
ਸੰਗਤ ਮਹਾਰਾਜ ਓ ਕਹਿੰਦੀ ਸੀ ਵੀ ਜੇ ਗੁਰੂ ਹਰਗੋਬਿੰਦ ਸਾਹਿਬ ਕੋਲੇ ਘੋੜ ਹੋਣ ਤੇ ਸਤਿਗੁਰੂ ਦਾ ਬੜਾ ਕੱਦ ਕਾਠ ਹੈ
ਹੋਹੇ ਅਰੂਡਨ ਸੁਭੈ ਕਨੇਰੋ
ਜਦੋਂ ਗੁਰੂ ਮਹਾਰਾਜ ਇਹੋ ਜਿਹੇ ਦਰਿਆਈ ਘੋੜਿਆਂ ਤੇ ਚੜ੍ਹਨਗੇ ਫਿਰ ਤਾਂ ਬਹੁਤੇ ਸੋਭਾ ਪਾਉਣਗੇ
ਚੜ ਸੰਗਤ ਕੋ ਦਰਸ਼ਨ ਦੈ ਹੈ
ਜਦੋਂ ਇਹੋ ਜਿਹੇ ਘੋੜਿਆਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਚੜ੍ਹ ਕੇ ਸੰਗਤਾਂ ਨੂੰ ਦਰਸ਼ਨ ਦੇਣਗੇ
ਸਭ ਸਿੱਖਨ ਆਨੰਦ ਉਪਜੈ
ਹੈ ਜਿੰਨੇ ਗੁਰੂ ਕੇ ਸਿੱਖ ਸੇਵਕ ਹੈ ਸਾਰਿਆਂ ਦੇ ਮਨ ਵਿਚ ਆਨੰਦ ਪੈਦਾ ਹੋ ਜਾਵੇ
ਹਮ ਸੁਣ ਕੇ ਸਭ ਕੇ ਸੰਗ ਕਹੀ
ਅਸੀਂ ਮਹਾਰਾਜ ਸੰਗਤ ਸੁਣ ਕੇ ਸਾਰਿਆਂ ਦੇ ਸਾਥੀਓ ਗੱਲ ਕਹੀ
ਚਾਹੇ ਜੇ ਗੁਰੂ ਕਠਨ ਕੁਛ ਨਹੀਂ
ਜੇ ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾਂ ਘੋੜਿਆਂ ਨੂੰ ਚੜ੍ਹਾਉਣ ਚਾਹੁਣ ਆਪਣੇ ਕੋਲ ਲੈ ਕੇ ਜਾਣਾ ਤਾਂ ਫਿਰ ਉਹਨਾਂ ਵਾਸਤੇ ਤਾਂ ਕੋਈ ਔਖੀ ਗੱਲ ਨਹੀਂ
ਨਿਸ਼ਚੇ ਉਚਿਤ ਤੁਮਾਰੇ ਆਹੈ
ਮਹਾਰਾਜ ਅਸੀਂ ਨਿਸ਼ਚੇ ਨਾਲ ਯਕੀਨ ਭਰੋਸੇ ਨਾਲ ਕਹਿੰਦੇ ਆ ਵੀ ਜਿਹੜੇ ਘੋੜੇ ਉਹ ਤਾਂ ਤੁਹਾਡੇ ਕੋਲ ਹੀ ਤੁਹਾਡੇ ਸਵਾਰੀ ਕਰਨੀ ਯੋਗ ਹੈ
ਸਿੱਖ ਸੰਗਤ ਸਗਰੇ ਹੀ ਕਹੇ
ਹਾਂ ਜਿੰਨੀਆਂ ਗੁਰੂ ਕੀਆਂ ਸਿੱਖ ਸੰਗਤਾਂ ਉੱਥੇ ਘੋੜਿਆਂ ਨੂੰ ਦੇਖ ਰਹੀਆਂ ਸੀ ਸਾਰੀ ਇਹ ਗੱਲ ਕਹਿ ਰਹੀਆਂ ਸੀ ਵੀ ਇਹ ਤਾਂ ਗੁਰੂ ਮਹਾਰਾਜ ਦੇ ਸਵਾਰੀ ਕਰਨ ਯੋਗ ਹੈ ਇਹਦੇ ਨਹੀਂ ਇਹ ਠੀਕ ਹੈ
ਸ੍ਰੀ ਗੁਰ ਜੀ ਜਬ ਦੇਖੋ ਤਿੰਨ ਕੋ
ਉਸ ਵੇਲੇ ਮਸੰਦ ਕਹਿਣ ਲੱਗੇ ਹੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਕਿਤੇ ਘੋੜੇ ਤੁਹਾਡੇ ਕੋਲ ਆਉਣ ਤੇ ਤੁਸੀਂ ਦੇਖੋਗੇ ਨਾ
ਲਖ ਹੋ ਤਬ ਹੈ ਸੁਖ ਹੋਏ ਜਿਮ ਮਨ ਕੋ
ਜਦੋਂ ਮਹਾਰਾਜ ਦੇਖੋਗੇ ਜਿਵੇਂ ਤੁਹਾਡੇ ਮਨ ਨੂੰ ਸੁਖ ਹੋਏਗਾ ਤੁਸੀਂ ਜਾਣੋਗੇ ਵੀ ਜਿਵੇਂ ਸੰਗਤ ਕਹਿੰਦੀ ਸੀ ਗੱਲ ਸੱਚੀ ਸੋਲਾ ਨੇ
ਇਤਿਆਦਿਕ ਗੁਣ ਕਹਿ ਸਮਦਾਏ
ਇਸ ਤੋਂ ਆ ਲੈ ਕੇ ਉਹ ਦੋਵੇਂ ਦਰਿਆਈ ਘੋੜਿਆਂ ਦੇ ਬੇਅੰਤ ਬੇਅੰਤ ਗੁਣ ਮਸੰਦਾਂ ਨੇ ਕਹੇ
ਜਿਉਂ ਕਿਉਂ ਕਰ ਸ੍ਰੀ ਗੁਰ ਬਿਰ ਮਾਏ
ਜਿਵੇਂ ਕਿਵੇਂ ਕਹਿੰਦੇ ਸਤਿਗੁਰੂ ਦੇ ਮਨ ਨੂੰ ਕਹਿੰਦੇ ਉਧਰ ਨੂੰ ਪ੍ਰਚਾਲਿਆ ਹੈ
ਇਮ ਪ੍ਰਸੰਗ ਕਰ ਸਰਬ ਸੁਣਾਇਓ
ਕਿਉਂ ਜਿਹੜਾ ਸਾਰਾ ਪ੍ਰਸੰਗ ਸੀ ਨਾ ਉਹ ਖੋਲ ਕੇ ਸਤਿਗੁਰਾਂ ਨੂੰ ਸੁਣਾਇਆ
ਸੰਗਤ ਸੇਵਰ ਕਿਤਕ ਦਿਨ ਛਾਇਓ
ਹਾਂ ਸੰਗਤਾਂ ਨੇ ਕੁਝ ਕੁ ਦਿਨ ਜਿਹੜਾ ਡੇਰਾ ਇੱਥੇ ਕਹਿੰਦੇ ਛਾਈ ਰੱਖਿਆ ਪਾਈ ਰੱਖਿਆ ਹੈ
ਜਬ ਗੁਰ ਢਿੱਗ ਬੈਠਤ ਹੈ ਜਾ ਆਏ।
ਜਦੋਂ ਵੀ ਕਿਤੇ ਕਾਬਲ ਦੇ ਸਿੱਖ ਸੇਵਕ ਮਸੰਦਾ ਸਹਿਤ ਗੁਰੂ ਹਰਗੋਬਿੰਦ ਸਾਹਿਬ ਕੋਲ ਜਾ ਬੈਠਦੇ,
ਜੁਗਮ ਤੁਰੰਗ ਪ੍ਰਸੰਗ ਚਲਾਏ।
ਜਦੋਂ ਇਹ ਦੋਵੇਂ ਜਿਹੜੇ ਘੋੜੇ ਇਨ੍ਹਾਂ ਦਾ ਪ੍ਰਸੰਗ ਜਾਂ ਚਲਾ ਦਿੰਦੇ ਹਾਂ,
ਤਿੰਨ ਸਮਾਨ ਜਗ ਮਹਿ ਕਿਤ ਨਾਹੀ।
ਬਸ ਐਂ ਕਹਿੰਦੇ ਮਹਾਰਾ, ਉਨ੍ਹਾਂ ਦੇ ਬਰਾਬਰ ਸੰਸਾਰ ਦੇ ਵਿਚ ਹੋਰ ਕਿਧਰੇ ਵੀ ਐਸੇ ਘੋੜੇ ਹੈ ਨਹੀਂ।
ਫਿਰੀ ਇਹ ਦੇਸ਼ ਵਿਦੇਸ਼ ਜਮਾਹੀ,
ਦੇਸਾਂ ਵਿਚ ਬਾਹਰਲੇ ਪ੍ਰਦੇਸਾਂ ਵਿਚ ਵੀ ਫਿਰੀ ਜਾਈ, ਓਹੋ ਜੇ ਘੋੜੇ ਨੀ ਕਿਤੇ ਹੋਣਗੇ।
ਉਚਿਤ ਆਪ ਕੇ ਸਭ ਹੂੰ ਜਾਣੇ,
ਜਿੰਨੇ ਕਾਲ ਦੇ ਸਿੱਖ ਸੇਵਕ ਹੈ ਸਭ ਨੇ ਜਾਣਿਆ ਵੀ ਉਹ ਤਾਂ ਆਪ ਜੀ ਦੇ ਸਵਾਰੀ ਕਰਨ ਜੋਗੀ।
ਚਪਲ ਚਲਾਕ ਚਾਰ ਪਹਿਚਾਨੇ,
ਬੜੇ ਮਾਰਾ ਘੋੜੇ ਚੰਚਲ ਸੀ, ਬੜੇ ਚਲਾਕ ਸੀ, ਬੜੇ ਸੋਹਣੇ ਪਛਾਣੇ ਅਸੀਂ।
ਇਮ ਕਹਿ ਕਾਰ ਗੁਰ ਨਿਕਟ ਸੁਣਾਵੇ,
ਉਹ ਜਿਹੜੇ ਮਸੰਦ ਹੈ ਕਾਬਲ ਵਾਸੀ ਗੁਰ ਸਿੱਖ ਹੈ ਸਤਿਗੁਰਾਂ ਨੂੰ ਦੀਵਾਨ ਵਿਚ ਬੈਠ ਕੇ ਕਹਿ ਕਹਿ ਕੇ ਸੁਣਾਉਂਦੇ।
ਆਹ ਜਥਾਰਥ ਸੁਨ ਹੁਲ ਸਾਵੇ,
ਮਹਾਰਾ ਵੀ ਸੁਣ ਕੇ ਖੁਸ਼ ਹੁੰਦੇ ਵੀ ਸੰਗਤ ਗਲਤ ਆ, ਤੁਹਾਡੀ ਜਥਾਰਥੀ ਹੈ, ਸੱਚੀ ਹੈ, ਇੱਥੇ ਹੀ ਆਉਣੇ ਚਾਹੀਦੇ।
ਕੇਤਿਕ ਦਿਨ ਗੁਰ ਨਿਕਟ ਗੁਜਾਰੇ,
ਕਾਬਲ ਦੀ ਸੰਗਤ ਨੇ ਮਸੰਦਾ ਸਹਿਤ ਕੁਝ ਕ ਦਿਨ ਸਤਿਗੁਰੂ ਹਰ ਕੋਲ ਗੋਬਿੰਦ ਸਾਹਿਬ ਜੀ ਦੇ ਕੋਲ ਲੰਘਾਏ।
ਚਲਨ ਸਦਨ ਕੋ ਉਮਗੇ ਸਾਰੇ,
ਫਿਰ ਅਖੀਰੇ ਆਪੋ ਆਪਣੇ ਘਰਾਂ ਨੂੰ ਚੱਲਣ ਵਾਸਤੇ ਉਰਸ਼ਾਵਾਨ ਹੋਏ।
ਜਥਾ ਜੋਗ ਸਿਰ ਪਾਉਣ ਦੀਨ,
ਇਸ ਤਰ੍ਹਾਂ ਕਹਿੰਦੇ ਯੋਗਤਾ ਬਣਦੀ ਸੀ ਓਹੇ ਜੇ ਸਿਰੋ ਪਾਉ ਸਤਿਗੁਰੂ ਜੀ ਨੇ ਦਿੱਤੇ ਹਨ।
ਸੰਗਤ ਸਗਲ ਵਿਸਰਜਨ ਕੀਨ,
ਜਿਹੜੀ ਕਾਬਲ ਦੀ ਸੰਗਤ ਆਈ ਸੀ ਸਾਰਿਆਂ ਨੂੰ ਕਹਿੰਦੇ ਵਿਦਿਆ ਕਰ ਦਿੱਤਾ, ਤੋਰ ਦਿੱਤਾ।
ਮਨੋ ਕਾਮਨਾ ਪਾਏ ਪਿਆਨੇ,
ਇਹ ਕਾਬਲ ਦੇ ਗੁਰੂ ਕੇ ਸਿੱਖ ਸੰਗਤ ਹੈ, ਆਪੋ ਆਪਣੀਆਂ ਮੰਦੀਆਂ ਕਾਮਨਾ ਪਾ ਕੇ ਚੱਲੇ।
ਮਾਰਗ ਮਹਿ ਗੁਰ ਸੁਜਸ ਬਖਾਨੇ,
ਰਸਤੇ ਵੀ ਜਾਂਦਿਆਂ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸ੍ਰੇਸ਼ਟ ਜਸ ਕਹਿ ਰਹੇ।
ਬਾਪੀ ਮੱਜੇ ਗੋਇੰਦਵਾਲ,
ਗੋਇੰਦਵਾਲ ਸਾਹਿਬ ਪਹੁੰਚ ਕੇ ਬੋਲੀ ਸਾਹਿਬ ਜਾ ਕੇ ਸੰਗਤ ਨੇ ਇਸ਼ਨਾਨ ਕਰ ਲਏ।
ਦਰਸ ਖਡੂਰ ਸੁਪੁੰਨ ਵਿਸਾਲ,
ਫਿਰ ਖਡੂਰ ਸਾਹਿਬ ਜਾ ਕੇ ਗੁਰੂ ਅੰਗਦ ਸਾਹਿਬ ਜੀ ਦੇ ਤਪ ਸਥਾਨ ਦੇ ਦਰਸ਼ਨ ਕੀਤੇ, ਜਿੱਥੇ ਦਾ ਬੜਾ ਭਾਰੀ ਪੁੰਨ ਪ੍ਰਾਪਤ ਹੁੰਦਾ, ਦਰਸ਼ਨ ਕੀਤੇ।
ਜਾਏ ਤਰਨ ਤਾਰਨ ਇਸ਼ਨਾਨੇ,
ਖਡੂਰ ਸਾਹਿਬ ਤੋਂ ਜਿੱਥੇ ਤਰਨ ਤਾਰਨ ਸਾਹਿਬ ਪਵਿੱਤਰ ਸਥਾਨ, ਉਸ ਸਰੋਵਰ ਵਿਚ ਜਾ ਇਸ਼ਨਾਨ ਕੀਤੇ।
ਬਹੁਰ ਸੁਦਾ ਸਰ ਮੱਜਨ ਠਾਨੇ,
ਉਸ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਚਲੇ ਗਏ, ਉੱਥੇ ਚੁੱਭੇ ਲਾਏ, ਇਸ਼ਨਾਨ ਕੀਤੇ ਸੰਗਤ ਨੇ।
ਜਥਾ ਸ਼ਕਤ ਅਰਦਾਸ ਕਰਾਏ,
ਇਸ ਤਰ੍ਹਾਂ ਦੀ ਕਿਸੇ ਵੀ ਸ਼ਕਤੀ ਸੀ ਓਹੇ ਜੀ ਮਾਇਆ ਰੱਖ ਕੇ ਅਰਦਾਸ ਕਰਾਈ ਸੰਗਤ ਨੇ।
ਕਿਤਕ ਦਿਵਸ ਰਹਿ ਕਰ ਹਰ ਖਾਏ,
ਕੁਝ ਕ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਰਹਿ ਕੇ ਸੰਗਤ ਖੁਸ਼ ਹੋਈ।
ਕਾਬਲ ਕੋ ਸੰਗਤ ਪੁੰਨ ਗਈ,
ਉਹਨਾਂ ਕਹਿੰਦੇ ਕੁਝ ਦਿਨ ਰਹਿ ਕੇ ਫਿਰ ਕਾਬਲ ਨੂੰ ਸੰਗਤ ਚਲੀ ਗਈ।
ਮਨੋ ਕਾਮਨਾ ਪੂਰਨ ਭਈ,
ਸਾਰੀ ਸੰਗਤ ਦੀ ਜਿਹੜੀ ਮਨ ਦੀ ਕਾਮਨਾ ਸੀ ਉਹ ਅੱਜ ਪੂਰੀ ਹੋ ਗਈ।
ਦੇਸ਼ ਵਿਦੇਸ਼ਨ ਗੁਰ ਕੀ ਕੀਰਤ,
ਦੇਸਾਂ ਵਿਚ ਵੀ ਪ੍ਰਦੇਸਾਂ ਵਿਚ ਵੀ ਗੁਰੂ ਮਹਾਰਾਜ ਦੀ ਜਿਹੜੀ ਜਸ ਬੜੇ ਆਈ ਹੈ।
ਜਿਮ ਦੇਖੀ ਕੀਨੀ ਬਿਸ ਤੀਰਤ,
ਇਸ ਤਰ੍ਹਾਂ ਸਤਿਗੁਰੂ ਦੀ ਹਜੂਰੀ ਵੀ ਜਾ ਕੇ ਦੇਖੀ ਸੀ, ਉਵੇਂ ਮਹਿਮਾ ਵਡਿਆਈ ਫੈਲਾਉਂਦੇ ਜਾਂਦੇ ਹੋਏ।
ਦੋਹਰਾ ਸੁਨ ਸਤਿਗੁਰ ਚਿਤ ਚੌਂਪ ਕਰ,
ਕਾਬਲ ਦੀ ਸੰਗਤ ਸੁਣ ਕੇ ਵੀ ਘੋੜੇ ਬੜੇ ਕੀਮਤੀ ਹੈ, ਸਤਿਗੁਰੂ ਵੀ ਚਿੱਤ ਵਿਚ ਬੜਾ ਉਰਸ਼ਾਹ ਕਰਦੇ
ਹੈ। ਚਾਹਤ ਜਿਮ ਆਏ,
ਚਾਹੁੰਦੇ ਹਨ ਵੀ ਜਿਸ ਤਰ੍ਹਾਂ ਇਹ ਦੋਵੇਂ ਘੋੜ ਸਾਡੇ ਕੋਲ ਆ ਜਾਣ।
ਹਿਰਦੇ ਵਿਚਾਰਤ ਭੇ ਬਹੁਤ,
ਇਕ ਦਿਨ ਬੈਠੇ ਬੈਠੇ ਹਿਰਦੇ ਵਿਚ ਬਹੁਤ ਵਿਚਾਰਾਂ ਕਰਦੇ ਰਹੇ,
ਕਿਸ ਪ੍ਰਕਾਰ ਕੋ ਲਿਆਏ,
ਜੋ ਦੋਵੇਂ ਘੋੜਿਆਂ ਨੂੰ ਕਿਸ ਤਰ੍ਹਾਂ ਕੋਈ ਜਾ ਕੇ ਲੈ ਆਵੇ।
ਚੌਪਈ ਧਨ ਖਰਚਹ ਜੇ ਤੋ ਮਨ ਭਾਵਤ,
ਧਨ ਉਹਨਾਂ ਘੋੜਿਆਂ ਵਾਸਤੇ ਖਰਚਈਏ ਜਿੰਨਾ ਵੀ ਮਨ ਭਾਉਂਦਾ। ਆਉਂਦਾ ਜਿੰਨਾ ਕੀ ਮੰਗੇ
ਮੋਲ ਦੀਏ ਸੋ ਹਾਥ ਨ ਆਵਤ
ਕਹਿੰਦੇ ਮਨ ਪਾਉਂਦਾ ਮੂੰਹ ਮੰਗਿਆ ਧੰਦਾ ਮੁਲਦੇ ਤਿਆਂ ਵੀ ਉਹ ਹੱਥ ਨੀ ਆ ਸਕਦੇ
ਸ਼ਾਹ ਜਹਾਂ ਕੇ ਕਮੀ ਨਕਾਈ
ਕਿਉਂਕਿ ਜਿਹੜਾ ਸ਼ਾਹ ਜਹਾਂ ਪਾਤਸ਼ਾਹ ਉਹਦੇ ਕੋਲ ਕੋਈ ਮਾਇਆ ਦੀ ਘਾਟਤਾ ਹੈ ਨਹੀਂ
ਲੇਹ ਤੁਰੰਗ ਸੁਖ ਵਨ ਉਪਾਈ
ਸੋ ਕਵਨ ਉਪਾਈ ਕਹਿੰਦੇ ਕਿਹੜਾ ਉਪਰਾਲਾ ਹੀਲਾ ਕਰਕੇ ਘੋੜੇ ਅਸੀਂ ਲੈ ਲਈਏ
ਅਤ ਪ੍ਰੇ ਸ਼ਾਹ ਰਖ ਹੈ ਤਕਰਾਈ
ਕਿਉਂਕਿ ਸ਼ਾਹਜਹਾਂ ਨੂੰ ਬੜੇ ਪਿਆਰੇ ਘੋੜੇ ਉਹ ਬੜੀ ਤਕੜਾਈ ਰੱਖਦਾ ਸਾਵਧਾਨੀ ਰੱਖਦਾ
ਲੱਖ ਭੱਟ ਨਿਤ ਰਹਿਤ ਸਹਾਈ
ਲੱਖਾਂ ਸੂਰ ਵੀਰ ਹਮੇਸ਼ਾ ਉਹਦੇ ਸਹਾਇਕ ਰਹਿੰਦੇ ਰੱਖ ਕੇ ਰਹਿੰਦੇ
ਜੇਕਰ ਲਰਹਿ ਹਾਥ ਨਹਿ ਆਵਤ
ਘੋੜਿਆਂ ਪਿੱਛੇ ਪਾਤਸ਼ਾਹ ਸ਼ਾਹਜਹਾਂ ਲੜੀਏ ਫੇਰ ਵੀ ਕਹਿੰਦੇ ਹੱਥ ਵਿਚ ਨੀ ਆਉਣੇ
ਮਹਾਂ ਦੁਰਗ ਮਹਿ ਤਿਨਹਿ ਰਖਾਵਤ
ਕਿਉਂਕਿ ਉਹ ਜਿਹੜਾ ਪਾਤਸ਼ਾਹ ਉਹ ਜਿਹੜਾ ਮਹਾਨ ਕਿਲਾ ਹੈ ਉਹਦੇ ਵਿਚ ਕਹਿੰਦੇ ਉਹ ਘੋੜਿਆਂ ਨੂੰ ਰਖਾ ਰਿਹਾ ਰੱਖ ਰਿਹਾ ਹੈ
ਸਭਾ ਵਿਖੇ ਗੁਰ ਬਾਤ ਚਲਾਈ
ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਿਚਾਰ ਕਰਕੇ ਬੈਠਿਆਂ ਬੈਠਿਆਂ ਘੋੜਿਆਂ ਦੀ ਗੱਲ ਵਾਰ ਸਭਾ ਵਿਚ ਚਲਾ ਤੀ
ਹਨ ਪ੍ਰਸ਼ੰਸਾ ਅਧਿਕ ਸੁਣਾਈ
ਕਾਬਲ ਦੇ ਵਿਚ ਸੰਗਤ ਆਈ ਸੀ ਉਹਨਾਂ ਨੇ ਦੋ ਘੋੜਿਆਂ ਦੀ ਬੜੀ ਮਹਿਮਾ ਕਰਕੇ ਸਾਨੂੰ ਸੁਣਾਈ
ਕਿਮ ਦੇਖਣ ਮੈਂ ਆਏ ਹਮਾਰੇ
ਇਹ ਵੀ ਸਿੱਖ ਸੂਰ ਵੀਰੋ ਤੁਸੀਂ ਸਲਾਹ ਕਰਕੇ ਦੱਸੋ ਦੋਵੇਂ ਘੋੜੇ ਸਾਡੇ ਦੇਖਣ ਵਿਚ ਕਿਵੇਂ ਆ ਸਕਦੇ
ਸੁਮਤ ਵੰਤ ਸਭ ਕਰੋ ਵਿਚਾਰੇ
ਸਾਰੇ ਕਹਿੰਦੇ ਸਿਰੇ ਟਕਲਵੰਦ ਹੈ ਸਾਰੇ ਵਿਚਾਰ ਕਰਕੇ ਦੱਸੋ ਸਾਨੂੰ
ਚਿਤ ਵਹਿ ਜਤਨ ਅਨੇਕ ਪ੍ਰਕਾਰੇ
ਹਾਂ ਜਿਹੜੇ ਸਿੱਖ ਬੈਠੇ ਅਨੇਕਾਂ ਤਰ੍ਹਾਂ ਦੇ ਯਤਨ ਸੋਚ ਰਹੇ
ਤਬ ਇੱਕ ਸਿੱਖ ਨੇ ਗਿਰਾ ਉਚਾਰੀ
ਜਦੋਂ ਇੱਕ ਸਿੱਖ ਨੇ ਵਿਚਾਰ ਕੇ ਨਾ ਸਤਿਗੁਰੂ ਨੂੰ ਬਚਨ ਬਾਣੀ ਕਿਹਾ
ਮਹਾਰਾਜ ਤੁਮ ਸੁਮਤ ਨਿਧਾਨੇ
ਹੇ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਤਾਂ ਮਹਾਨ ਅਕਲ ਵਾਲੇ ਹੋ ਬੜੇ ਸਿਆਣੇ ਹੋ ਖਜ਼ਾਨਾ ਹੋ ਮਤ ਦਾ
ਅਗਰ ਆਪ ਕੇ ਕੌਣ ਬਖਾਨੇ
ਮਹਾਰਾਜ ਤੁਹਾਡੇ ਅੱਗੇ ਹੋਰ ਕਿਹੜਾ ਸਿਆਣਾ ਕੋਈ ਮਨੁੱਖ ਕਹੇ ਸਮਝ ਨਾਲ
ਤਉ ਦੇਖੀਐ ਭਲੇ ਵਿਚਾਰ
ਮਹਾਰਾਜ ਚੰਗੀ ਤਰ੍ਹਾਂ ਜੇ ਭਲਾ ਸੋਚ ਵਿਚਾਰ ਕੇ ਦੇਖ ਲਈਏ
ਹੋਏ ਨਾ ਬਿਨ ਵਿਧੀਏ ਨਿਰਤਾਰ
ਜਿਹੜਾ ਵਿਧੀ ਚੰਮ ਬੈਠਾ ਨਾ ਬਹਾਦਰ ਉਹ ਤੋਂ ਬਗੈਰ ਨੀ ਇਹ ਕੰਮ ਹੋਣਾ
ਤੁਮ ਸਹਾਇਤਾ ਪਾਏ ਸੋ ਲਿਆਵੇ ਹੈ
ਠੀਕ ਹੈ ਮਹਾਰਾਜ ਵਿਧੀ ਚੰਦ ਸਿਆਣਾ ਤਾਂ ਹੈ ਪਰ ਫੇਰ ਵੀ ਤੁਹਾਡੀ ਸਹਾਇਤਾ ਪਾ ਕੇ ਲੈ ਆਏਗਾ
ਅਪਰ ਉਪਾਏ ਨਹੀਂ ਕਿਮ ਆਵੇ ਹੈ
ਹੋਰ ਮਹਾਰਾਜ ਜਿੰਨੇ ਮਰਜ਼ੀ ਉਪਰਾਲੇ ਹਿੱਲੇ ਕਰ ਲੋ ਉਹ ਕਹਿੰਦੇ ਕੋਈ ਠੀਕ ਨੀ ਬਣਿਆ ਹੋਣਾ ਕਾਮਯਾਬ ਨੀ ਹੋਣਾ
ਜਿਸ ਵਿਦ ਕੀ ਬੁੱਧ ਇਸ ਮਹਿ
ਗੁਰੂ ਹਰਗੋਬਿੰਦ ਸਾਹਿਬ ਜੀ ਅਸੀਂ ਸੱਚ ਕਹਿੰਦੇ ਹਾਂ ਜਿਸ ਤਰ੍ਹਾਂ ਦੀ ਅਕਲ ਬੁੱਧ ਵਿਧੀ ਚੰਦ ਦੇ ਅੰਦਰ ਹੈਗੀ ਹੈ
ਸਕਲ ਜਗਤ ਨਰ ਦੁਸ਼ਕਰ ਲਹਿ
ਹੋਰ ਜਿੰਨੇ ਸੰਸਾਰ ਦੇ ਲੋਕ ਉਹਨਾਂ ਵਿਚ ਕਹਿੰਦੇ ਬੜੀ ਅਕਲ ਔਖੀ ਲੱਭੂਗੀ ਜਾਂ ਇਹਨੂੰ ਐਸਾ ਕਰਨਾ ਬਹੁਤ ਸੌਖਾ ਹੈ ਦੂਜਿਆਂ ਲਈ ਬਹੁਤ ਔਖਾ ਹੈ
ਜਿਮ ਤੇ ਨਹਾਇਨ ਸਮਾਨ ਨ ਹੋਈ
ਹੇ ਗੁਰੂ ਹਰਗੋਬਿੰਦ ਸਾਹਿਬ ਜਿਸ ਤਰ੍ਹਾਂ ਉਹ ਸੁਣਿਆ ਤੁਸੀਂ ਉਹ ਘੋੜਿਆਂ ਵਰਗਾ ਦੁਨੀਆਂ ਵਿਚ ਕੋਈ ਹੈ ਹੀ ਨੀ ਹੋਰ ਘੋੜਾ
ਤਿਮ ਲਿਆਵਨ ਇਸ ਸਾਹਮਣੇ ਕੋਈ
ਉਹਨਾਂ ਨੂੰ ਘੋੜਿਆਂ ਨੂੰ ਲਿਆਉਣ ਵਾਲਾ ਕਹਿੰਦੇ ਵਿਧੀ ਚੰਦ ਵਰਗਾ ਹੋਰ ਕੋਈ ਬਹਾਦਰ ਤੇ ਸਿਆਣਾ ਹੈ ਨੀ
ਤੁਮ ਸਾਮ ਨਹੀਂ ਸਹਾਇਕ ਦੂਆ
ਹਾਂ ਬਾਕੀ ਗੱਲ ਇਹ ਵੀ ਹੈ ਮਹਾਰਾਜ ਸਹਾਇਤਾ ਕਰਨ ਵਾਲਾ ਹੋਰ ਤੁਹਾਡੇ ਵਰਗਾ ਤੁਹਾਤੋਂ ਬਗੈਰ ਹੋਰ ਕੋਈ ਦੂਜਾ ਹੈ ਨੀ ਜਿਹੋ ਜਿਹੇ ਤੁਸੀਂ ਸਹਾਇਤਾ ਕਰ ਸਕਦੇ ਵਿਧੀ ਚੰਦ ਦੀ ਇਹੋ ਜਿਹੀ ਸਹਾਇਤਾ ਨੀ ਕਰਨ ਵਾਲਾ ਇਹਨਾਂ ਦੀ ਕੋਈ
ਤਿੰਨੋ ਮੇਲ ਏਕ ਸਮ ਹੂਆ
ਤਿੰਨਾਂ ਦਾ ਮੇਲ ਇੱਕ ਸਮਾਨ ਹੋ ਗਿਆ ਉਧਰ ਘੋੜੇ ਵੀ ਮਹਾਨ ਹੈ ਵਿਧੀ ਚੰਦ ਵੀ ਮਹਾਨ ਹੈ ਇਧਰ ਸਹਾਇਕ ਵੀ ਤੁਸੀਂ ਮਹਾਨ
ਲੈ ਕਰ ਲਿਆ ਜੇ ਕਰ ਲਿਆ ਵਹਿ ਹੈ ਬਲ ਭਾਰੀ
ਜੇ ਮਹਾਰਾਜ ਵਿਧੀ ਚੰਦ ਕਿਤੇ ਭਾਰੀ ਵਾਲੇ ਘੋੜੇ ਉਥੋਂ ਲੈ ਆਇਆ
ਚਰਚ ਬਿਥਰਹ ਜਗਤ ਮਝਾਰੀ।
ਤਾਂ ਸਾਰੇ ਸੰਸਾਰ ਦੇ ਵਿਚ ਹੈਰਾਨ ਕਰਨ ਵਾਲੀ ਗੱਲ ਫੈਲ ਕਰ ਗਏ ਵੀ ਵਿਧੀ ਚੰਦ ਨੇ ਹੱਦ ਕਰਤੀ, ਗੁਰੂ ਨਵਾਰਾ ਨੇ ਹੱਦ ਕਰ ਬਖਾਈ।
ਸੁਨ ਗੁਰ ਵਿਧੀਏ ਔਰ ਨਿਹਾਰਾ।
ਹੋਰ ਸਿੱਖ ਤੋਂ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਿਧੀ ਚੰਦ ਵਾਲੀ ਵੇਖਣਾ ਕੀਤਾ।
ਹੈ ਗੁਣ ਸੁਨ ਮਨ ਹਰਿਓ ਹਮਾਰਾ।
ਵਿਧੀ ਚੰਦ ਘੋੜੇ ਦੇ ਗੁਣਾਂ ਨੂੰ ਸੁਣ ਕੇ ਵਾਡਾ ਮਨ ਵੀ ਚੁਰਾਇਆ ਗਿਆ, ਮੋਇਆ ਗਿਆ।
ਜਿਉ ਕਿਉ ਕਰਹੋ ਦਿਖਾਵਨ ਸੋਈ।
ਵਿਧੀ ਚੰਦ ਜਿਵੇਂ ਮਰਜੀ ਕਰ, ਉਹ ਘੋੜਿਆਂ ਨੂੰ ਲਿਆ ਕੇ ਸਾਨੂੰ ਇੱਕ ਵਾਰੀ ਦਿਖਾਉਣਾ ਤੂੰ ਕਰ।
ਤੋ ਸਮਾਨ ਦੂਸਰ ਨਹਿ ਕੋਈ।
ਤੇਰੇ ਵਰਗਾ ਕੋਈ ਅਕਲਮੰਦ ਸਿਆਣਾ ਦੁਨੀਆਂ ਵਿਚ ਕੋਈ ਹੋਰ ਦੂਸਰਾ ਹੈ ਹੀ ਨਹੀਂ।
ਇਹੋ ਕਾਰਜ ਤੁਜ ਤੇ ਬਨ ਆਵੇ।
ਵਿਧੀ ਚੰਦ ਦੋ ਘੋੜਿਆਂ ਨੂੰ ਲਾਉਣ ਦਾ ਮਹਾਨ ਜਿਹੜਾ ਕੰਮ, ਉਹ ਤੇਰੇ ਰਾਹੀਂ ਤੈਥੋਂ ਹੀ ਬਣੇ ਆਉਣਾ।
ਵਿਧੀ ਚੰਦ ਕਰ ਜੋਰ ਅਲਾਵੇ।
ਉਸ ਵੇਲੇ ਵਿਧੀ ਚੰਦ ਦੋਵੇਂ ਹੱਥ ਜੋੜ ਕੇ ਕਹਿਣ ਲੱਗਿਆ ਹੈ,
ਕਾਰਜ ਕਠਨ ਜਥਾ ਤੁਮ ਜਾਣ।
ਤੁਸੀਂ ਜਾਣਦੇ ਹੀ ਹੋ ਵੀ ਇਹ ਜਿਹੜਾ ਕੰਮ ਹੈ ਬਹੁਤ ਔਖਾ ਹੈ।
ਸਿੱਧ ਹੋਏ ਰਾਵਰ ਤੇ ਸਭ ਮਨ।
ਮੈਂ ਮਹਾਰਾਜ ਸਭ ਤਰ੍ਹਾਂ ਕਰਕੇ ਮੰਨਾ, ਇਹ ਤੁਹਾਡੇ ਕਰਕੇ ਪੂਰਾ ਹੋ ਜਾਣਾ ਕੰਮ।
ਮੈਂ ਤਾਂ ਬਨ ਹਾਂ ਇੱਕ ਬਹਾਨਾ।
ਮੈਂ ਤਾਂ ਘੋੜਿਆਂ ਨੂੰ ਲਾਉਣ ਦਾ ਮਾਰਾ ਇੱਕ ਬਹਾਨਾ ਜਾ ਵਿਚ ਬਣ ਜਾਣਾ ਹੈ।
ਕਰੋ ਕਾਜ ਤੁਮ ਆਪ ਸੁਜਾਨਾ।
ਹਾਂ ਮਹਾਰਾ ਸਿਆਣੇ ਹੋ, ਤੁਸੀਂ ਆਪ ਹੀ ਆਪਣਾ ਕੰਮ ਜਾ ਕਰ ਕਰਵਾ ਲੈਣਾ ਕਰ ਲੈਣਾ।
ਸੁਨ ਪ੍ਰਸੰਨ ਸ੍ਰੀ ਸਤਿਗੁਰ ਹੋਏ।
ਨਿਮਰਤਾ ਗਰੀਬੀ ਦੇ ਬਚਨ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਵਿਧੀ ਚੰਦ ਤੇ ਬਹੁਤ ਪ੍ਰਸੰਨ ਹੋ ਗਏ।
ਵਿਧੀਆ ਤੁਵ ਮਨਿੰਦ ਨ ਕੋਏ।
ਕਹਿਣ ਲੱਗੋ ਵਿਧੀ ਚੰਦ ਤੇਰੇ ਵਰਗਾ ਦੁਨੀਆਂ ਵਿਚ ਕੋਈ ਨੀ ਅੱਜ ਦੇ ਸਮੇ।
ਰਾਮ ਚੰਦ ਜਿਮ ਲੰਕ ਪਠਾਵਨ।
ਕਹਿੰਦੇ ਰਾਮ ਚੰਦ ਜੀ ਨੇ ਲੰਕਾ ਵਿਚੋਂ ਕਿਸੇ ਨੂੰ ਭੇਜਣਾ ਸੀ ਨਾ,
ਸਭ ਕਪ ਮਹਿ ਖੋਜਿਓ ਮਨ ਪਾਵਨ।
ਹਾਂ ਸਾਰਿਆਂ ਕਹਿੰਦੇ ਬਾਂਦਰਾਂ ਨੂੰ ਕਹਿੰਦੇ ਖੋਜਿਆ ਢੂੰਡਿਆ ਵੀ ਕੋਈ ਹੈ ਸਾ ਵੀ ਕੋਈ ਜਿਹੜਾ ਉੱਥੇ ਲੰਕਾ ਵਿਚ ਜਾ ਕੇ ਸੀਤਾ ਦੀ ਖਬਰ ਲੈ ਆਵੇ।
ਹਨੂਮਾਨ ਬੜ ਸੁਮਤ ਪ੍ਰਵੀਨਾ।
ਫਿਰ ਹੀ ਕਹਿੰਦੇ ਰਾਮ ਜੀ ਦੀ ਨਿਗਾਹ ਵਿਚ ਇਹੀ ਆਇਆ ਵੀ ਜਿਹੜਾ ਹਨੂਮਾਨ ਹੈ ਬੜਾ ਅਕਲਵੰਦ ਹੈ, ਬੜਾ ਇਹ ਤੇ ਚੁਸਤ ਚਲਾਕ ਹੈ।
ਜਾਏ ਤਹਾਂ ਸਭ ਕਾਰਜ ਕੀਨਾ।
ਦੇਖ ਲੋ ਕਹਿੰਦੇ ਹਨੂਮਾਨ ਨੇ ਫਿਰ ਜਾ ਕੇ ਸਾਰਾ ਕੰਮ ਕੀਤਾ, ਸੀਤਾ ਦੀ ਖਬਰ ਵੀ ਲੈ ਆਇਆ ਸੀ, ਲੰਕਾ ਵੀ ਸਾੜ ਆਇਆ।
ਤਸਕਰ ਸਮ ਸਭ ਲੋਕ ਨਿਹਾਰੀ।
ਹਾਂ ਇਸੇ ਤਰ੍ਹਾਂ ਸਾਰੇ ਜਿਹੜੇ ਲੋਕ ਕਹਿੰਦੇ ਚੋਰ ਵਾਂਗੂ ਵੇਖਦੇ ਸੀ।
ਪਿਖ ਸੀਤਾ ਹੱਥ ਰਾਖਸ਼ ਭਾਰੀ।
ਕਹਿੰਦੇ ਸਾਰੇ ਰਾਖਸ਼ਾਂ ਦੇ ਵੇਖਦਿਆਂ ਵੇਖਦਾ ਕਹਿੰਦੇ ਸੀਤਾ ਨੂੰ ਚੁਰਾ ਲਾਏ ਸੀ।
ਅੱਗ ਲਗਾਏ ਸਿੰਧ ਉਂਗਲਾਵਾ।
ਹਾਂ ਜੀ
ਆਗ ਲਗਾਏ ਸਿੰਧ ਉਗਲਾਵਾ।
ਫਿਰ ਕਹਿੰਦੇ ਅਗਨੀ ਜੀ ਲਗਾ ਕੇ ਨਾ ਲੰਕਾ ਨੂੰ, ਫਿਰ ਸਮੁੰਦਰ ਨੂੰ ਛਾਲ ਮਾਰ ਕੇ ਲੰਘਾਇਆ ਸੀ, ਉਹ ਫੜ ਕੇ ਇਹਨੂੰ ਮਾਰਨ ਲੱਗੇ ਸੀ ਹਨੂਮਾਨ ਨੂੰ। ਉਹ ਕਹਿਣ ਲੱਗੇ, ਕਹਿਣ ਲੱਗਾ ਵੀ ਜਿਹੜੀ ਮੇਰੀ ਆਪਣੀ ਮੌਤ ਨਾ ਵੀ ਮੈਂ ਕਿਵੇਂ ਮਰਨਾ, ਉਹ ਮੈਂ ਆਪ ਜਾਣਦਾ ਹਾਂ, ਉਹ ਮੈਂ ਦੱਸਦਾ ਜੇ ਤੁਸੀਂ ਮੈਨੂੰ ਮਾਰਨਾ। ਕਹਿੰਦੇ ਉਹ ਕਿਵੇਂ? ਕਹਿੰਦੇ ਮੇਰੀ ਪੂਛ ਨੂੰ ਲੂਣ ਲਪੇੜ ਦਿਓ ਤਕੜੀ ਸਾਰੀ, ਬਸ ਫਿਰ ਅੱਗ ਲਾ ਦਿਓ ਤੇ ਬਸ ਮੈਂ ਵਿਚੇ ਸੜ ਮੱਚ ਜਾਵਾਂਗਾ। ਕਹਿੰਦੇ ਵੀ ਗੱਲ ਤਾਂ ਠੀਕ ਕਹਿੰਦਾ ਹੈ। ਰੋਣ ਜੀ ਫੜ ਕੇ ਤਕੜੀ ਸਾਰੀ ਉਹ ਪੂਛ ਨੂੰ ਬੰਨ ਦਿੱਤੀ ਹੈ ਤੇ ਅੱਗ ਲਗਾ ਦਿੱਤੀ। ਇਹਨੇ ਫਿਰ ਘਕਾਈ ਉਹ ਪੂਛ ਜੀ, ਸਾਰੀ ਲੰਕਾ ਸਾੜ ਕੇ ਫਿਰ ਛਾਲ ਮਾਰ ਕੇ ਰਾਮ ਜੀ ਕੋਲ ਆ ਗਿਆ ਸੀ। ਕਹਿੰਦਾ ਇਸ ਕਰਕੇ ਵੀ ਜਿਵੇਂ ਹਨੂਮਾਨ ਵਰਗਾ ਕੋਈ ਉਹ ਸੀਤਾ ਦੀ ਖਬਰ ਲਿਆਉਣ ਵਾਲਾ ਲੰਕਾ ਨੂੰ ਸਾੜਨ ਵਾਲਾ ਹੈ ਦੂਜਾ ਨੀ ਨਾ ਕੋਈ ਸੀ, ਇਸੇ ਤਰ੍ਹਾਂ ਵਿਧੀ ਚੰਦਾ ਤੇਰੇ ਵਰਗਾ ਕੋਈ ਘੋੜੇ ਲਿਆਉਣ ਵਾਲਾ ਵੀ ਬਲੀ ਹੈ ਨਹੀਂ ਹੈ।
ਤਿਮਹੀ ਅਬ ਕਾਰਜ ਬਨ ਆਵਾ।
ਕਹਿੰਦੇ ਉਹ ਸੀਤਾ ਦੀ ਖਬਰ ਲਿਆਉਣੀ, ਲੰਕਾ ਨੂੰ ਸਾੜਨਾ, ਤੇ ਆ ਬਚ ਕੇ ਸਹੀ ਸਲਾਮਤ ਆ ਜਾਣਾ। ਕਹਿੰਦੇ ਓਹੋ ਜੇ ਕੰਮ ਵੀ ਤੇਰੇ ਲਈ ਬਣੇ ਆਇਆ ਹੈ।
ਅਬ ਲੋ ਜਸ ਜਗ ਮਹ ਹਨੁਮਾਨਾ,
ਦੇਖ ਲਾ ਵਿਧੀ ਚੰਦ ਹੁਣ ਤੱਕ ਹਨੁਮਾਨ ਦਾ ਲੋਕ ਜਸ ਕਰ ਰਹੇ।
ਕਾਜ ਕਠਨ ਤਿਮ ਬਨ ਹੈ ਸਮਾਨਾ,
ਕਹਿੰਦੇ ਉਹ ਹਨੁਮਾਨ ਦੇ ਸਮਾਨ ਹੀ ਤੇਰੇ ਲਈ ਜਿਹੜਾ ਕੰਮ ਔਖਾ ਕਰਨਾ ਬਣਨਾ ਤੇ ਤੇਰਾ ਤਾਂ ਉਦੋਂ ਵੀ ਜਿਆਦਾ ਜਸ ਹੋਵੇਗਾ।
ਆਪਣ ਪ੍ਰਸ਼ੰਸਾ ਸੁਣੀ ਵਿਸਾਲਾ,
ਜਦੋਂ ਵਿਧੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਰਸਨਾ ਤੋਂ ਆਪਣੀ ਬੜੀ ਮਹਿਮਾ ਬੜਿਆਈ ਸੁਣੀ।
ਵਿਧੀ ਚੰਦ ਬੋਲਿਓ ਤਿਸ ਕਾਲਾ,
ਆਓ ਸਵੇਰੇ ਫਿਰ ਵਿਧੀ ਚੰਦ ਹੱਥ ਜੋੜ ਕੇ ਬੋਲਿਆ,
ਸ੍ਰੀ ਗੁਰ ਤੁਮ ਸਹਾਏ ਜੇ ਪਾਉ।
ਕਹਿਣ ਲੱਗਿਆ ਹੇ ਸਤਿਗੁਰੂ, ਜੇ ਭਲਾ ਮੈਂ ਤੁਹਾਡੀ ਪੂਰੀ ਪੂਰੀ ਸਹਾਇਤਾ ਪਾਵਾਂ।
ਕਹਾਂ ਸ਼ਾਹ ਅਸ ਰਵ ਕੇ ਲਿਆਉ,
ਮਹਾਰਾਜ ਸ਼ਾਹ ਜਹਾਂ ਦੇ ਘੋੜੇ ਲਿਆਉਣੇ ਕੀ ਔਖੇ, ਮੈਂ ਤਾਂ ਸੂਰਜ ਕੋਲੋਂ ਵੀ ਘੋੜਾ ਜਿਹੜਾ ਉਹਦਾ ਸਵਾਰੀ ਵਾਲਾ ਉਹ ਖੋ ਲਿਆ। ਮੈਂ
ਸੁਣੇ ਪਰਨ ਢਿੱਗ ਸੁੰਦਰ ਘੋਰੇ,
ਮਹਾਰਾਜ ਸੁਣਿਆ ਲੋਕਾਂ ਤੋਂ ਜਿਹੜਾ ਬਰਨ ਦੇਵਤਾ ਉਹਦੇ ਕੋਲੇ ਵੀ ਸੋਹਣੇ ਘੋੜੇ ਹੈਗੇ।
ਤਹ ਤੇ ਲਿਆਏ ਸਕੋ ਤੁਮ ਜੋਰੇ,
ਤੁਹਾਡੇ ਬਲ ਦੇ ਨਾਲ ਤਾਂ ਮੈਂ ਬਰਨ ਦੇਵਤੇ ਕੋਲੋਂ ਵੀ ਘੋੜੇ ਖੋ ਕੇ ਲੈ ਆਵਾਂਗਾ। ਇੱਥੇ ਦੀ ਗੱਲ ਕੀ ਹੈ,
ਰਾਵਰ ਕੀ ਸਹਾਇਤਾ ਪਾਏ,
ਮਹਾਰਾਜ ਆਪ ਜੀ ਦੀ ਸਹਾਇਤਾ ਮਦਦ ਪਾ ਕੇ।
ਉਹ ਅਸ ਕਾਜ ਜੇ ਨਾ ਬਣ ਜਾਏ,
ਐਸਾ ਦੁਨੀਆ ਦਾ ਕਿਹੜਾ ਕੰਮ ਹੈ ਵੀ ਤੁਹਾਡੀ ਸਹਾਇਤਾ ਪਾ ਕੇ ਬਣ ਨਾ ਜਾਵੇ, ਹੋ ਨਾ ਸਕੇ।
ਸੁਣ ਵਿਧੀਏ ਤੇ ਭਏ ਪ੍ਰਸੰਨ,
ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਇਹੋ ਜੇ ਬਚਨ ਬਿਲਾਸ ਵਿਧੀ ਚੰਦ ਤੋਂ ਸੁਣ ਕੇ ਬਹੁਤ ਪ੍ਰਸੰਨ ਹੋ ਗਏ।
ਹਨਮਤ ਸਮ ਤੁਮ ਕੋ ਨਹਿ ਆਨ,
ਕਹਿੰਦੇ ਵੀ ਵਿਧੀ ਚੰਦ ਤੂੰ ਵੀ ਹਨੁਮਾਨ ਵਰਗਾ, ਤੇਰੇ ਵਰਗਾ ਹੋਰ ਕੋਈ ਹੈ ਨੀ ਬਲੀ ਬਹਾਦਰ।
ਕਲੀ ਕਾਲ ਕੋ ਜੈਸੋ ਸਮੈ,
ਆਓ ਕਹਿੰਦੇ ਤ੍ਰਿਤੇ ਦਾ ਯੁਗ ਸੀ, ਹੁਣ ਇਧਰ ਕਹਿੰਦੇ ਕਲ ਯੁਗ ਦਾ ਸਮਾਂ ਹੈ।
ਤੈਸੋ ਅਚਲ ਸੁਜਾਸ ਜਗ ਸੁਭ ਗਤ ਪਾਵਾ,
ਕਹਿੰਦੇ ਉਹ ਹਨੁਮਾਨ ਵਾਂਗ ਹੀ ਕਲਯੁਗ ਵਿਚ ਤੂੰ ਮਹਾਨ ਕਰਦੇ ਕਰਕੇ ਮਹਾਨ ਜਸ ਪਾ ਲਾ।
ਪਿਛੇ ਗ੍ਰੰਥਨ ਮੈਂ ਤੁਮ ਗਾਥਾ,
ਕਹਿੰਦੇ ਤੇਰੇ ਸਰੀਰ ਦੇ ਸ਼ਾਂਤ ਹੋਣ ਤੋਂ ਬਾਅਦ ਗ੍ਰੰਥਾਂ ਵਿਚ ਇਤਿਹਾਸਾਂ ਵਿਚ ਤੇਰੀ ਜਿਹੜੀ ਕਥਾ ਹੈ,
ਪਠ ਹੈ ਸੁਨ ਹੈ ਹੋਏ ਅਚਰਜ ਸਾਥਾ।
ਵਿਧੀ ਚੰਦ ਜਦੋਂ ਘੋੜੇ ਲਿਆਉਣ ਦੀ ਕਥਾ ਪੜਿਆ ਸੁਣਿਆ ਕਰਨਗੇ ਵਿਚ ਚਰਜ ਹੋ ਜਾਏ, ਹੱਕੇ ਬੱਕੇ ਹੋ ਜਾਇਆ ਕਰਨਗੇ।
ਪੁਨ ਆਤਮ ਤੇਰੋ ਜਸ ਕਰੈ,
ਜਿਹੜੇ ਪੁਨ ਪਵਿੱਤਰ ਮਨ ਵਾਲੇ ਗੁਰਮੁਖ ਲੋਕ ਉਹ ਵੀ ਤੇਰਾ ਸ੍ਰੇਸ਼ਟ ਜਸ ਕਰਿਆ ਕਰਨਗੇ, ਗੁਰਮੁਖ ਵੀ ਤੈਨੂੰ ਧਾਨੀ ਧਨ ਆਖਿਆ ਕਰਨ।
ਇਹੋ ਕਾਰਜ ਤੁਮ ਬਿਨ ਨਹਿ ਸਾਰੇ,
ਇਹ ਜਿਹੜਾ ਦੋ ਘੋੜੇ ਲਿਆਉਣ ਦਾ ਮਹਾਨ ਕੰਮ ਹੈ ਵਿਧੀ ਚੰਦ, ਤੈਥੋਂ ਬਗੈਰ ਨੀ ਪੂਰਾ ਹੋ ਸਕਦਾ।
ਓਹ ਅਭਿਲਾਖਾ ਗੁਰ ਕੀ ਜਾਨ,
ਗੁਰੂ ਹਰਗੋਬਿੰਦ ਸਾਹਿਬ ਦੀ ਬਹੁਤੀ ਜਾਨ ਬਹੁਤੀ ਖਾਹਿਸ਼ ਜਾਣ ਕੇ।
ਵਿਧੀ ਚੰਦ ਹੋਇ ਕੈ ਸਾਵਧਾਨ,
ਸਵੇਰੇ ਵਿਧੀ ਚੰਦ ਫਿਰ ਪੂਰਾ ਸਾਵਧਾਨ ਤਿਆਰ ਪ੍ਰਤਿਆਰ ਹੋ ਗਿਆ।
ਪ੍ਰਾਪਤ ਹੋਤ ਅਧਿਕ ਵਡਿਆਈ,
ਮਨ ਵਿਚ ਵਿਚਾਰਨ ਲੱਗਿਆ ਵੀ ਦੇਖੋ ਵਡਿਆਈ ਬੜੀ ਮਿਲ ਰਹੀ ਹੈ।
ਭਇਓ ਤਿਆਰ ਨਹਿ ਬਿਲਮ ਲਗਾਈ,
ਫੇਰ ਕੀ ਹੈ ਕਹਿੰਦੇ ਦੇਰੀ ਨਹੀਂ ਲਈ, ਚੱਲਣ ਲਈ ਤਿਆਰ ਹੋ, ਉਹਦੇ ਕਬਰ ਕਸਾ ਕਰ ਲਿਆ।
ਸਨਮੁਖ ਖਰੋ ਹੋਏ ਮਤ ਧਾਮੋ,
ਹਾਂ ਜਿਹੜਾ ਬੁੱਧੀ ਦਾ ਘਰ ਹੈ ਵਿਧੀ ਚੰਦ ਸਤਿਗੁਰੂ ਦੇ ਸਾਹਮਣੇ ਖੜਾ ਹੋ ਗਿਆ।
ਸਰਬ ਗੁਰਨ ਕੇ ਲੇ ਕਰ ਨਾਮੋ,
ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਤੱਕ ਸਾਰਿਆਂ ਦੇ ਨਾਂ ਲਏ ਹੈ।
ਹੱਥ ਜੋੜ ਕੀਨੀ ਅਰਦਾਸ,
ਹੱਥ ਜੋੜ ਕੇ ਵਿਧੀ ਚੰਦ ਨੇ ਅਰਦਾਸ ਕੀਤੀ।
ਅੰਗ ਸੰਗ ਨਿਤ ਕਿਰਪਾ ਆਵਾਸ,
ਯੋ ਕਿਹਾ ਹੇ ਕਿਰਪਾ ਦੇ ਕਰ ਸਤਿਗੁਰੂ, ਮੇਰੇ ਅੰਗ ਸੰਗ ਨਾਲ ਹੋ ਕੇ ਸਹਾਇਤਾ ਕਰਨੀ।
ਪਾਟ ਘਾਟ ਮਹਿ ਬਨਹੋ ਸਹਾਈ,
ਰਸਤੇ ਵਿਚ ਵੀ ਜਿਹੜੇ ਕੋਈ ਨਦੀਆਂ ਦੇ ਘਾਟ ਪੱਤਣ ਉਥੇ ਮੇਰੇ ਸਹਾਈ ਬਣਨਾ।
ਗੁਰ ਆਗੇ ਤਬ ਗਰੀਬ ਨਿਭਾਈ।
ਅਰਦਾਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਨੇ ਸੀਸ ਨਿਵਾ ਦਿੱਤਾ।
ਚਰਨ ਕਮਲ ਪ੍ਰਿਯ ਪਰਸਨ ਕਰੇ,
ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾ ਕਮਲਾਂ ਨੂੰ ਹੱਥ ਸੁਹਾਣਾ ਕੀਤੇ।
ਸਭ ਤੇ ਖੁਸ਼ੀ ਲੀਨ ਬਲ ਧਾਰੇ,
ਸਾਰੇ ਗੁਰੂ ਕੇ ਸਿੱਖਾਂ ਤੋਂ ਖੁਸ਼ੀ ਲਈ ਤੇ ਬਲ ਧਾਰਿਆ।
ਔਰ ਮੈਂ ਗੁਰ ਵਸਾਏ ਕਰ ਚਾਲ,
ਗੁਰੂ ਹਰਗੋਬਿੰਦ ਸਾਹਿਬ ਨੂੰ ਹਿਰਦੇ ਵਿਚ ਕਹਿੰਦੇ ਧਿਆਨ ਦੁਆਰਾ ਵਸਾ ਕੇ ਚੱਲ ਪਿਆ।
ਲਾਭਪੁਰ ਕੋ ਸਨਮੁਖ ਤਿਸ ਕਾਲਾ,
ਮੈਂ ਕਹਿੰਦੇ ਲਾਹੌਰ ਨੂੰ ਮੂੰਹ ਕਰਕੇ ਸਾਹਮਣੇ ਉਸ ਸਮੇਂ
ਹਿਰਦੇ ਵਿਚਾਰਤ ਹਰਖਤ ਜਾਤੋ,
ਹਿਰਦੇ ਵਿਚ ਵਿਚਾਰਦਾ ਜਾਂਦਾ ਬੜਾ ਖੁਸ਼ ਹੋਇਆ।
ਸਭ ਤੇ ਅਧਿਕ ਮੋਹ ਗੁਰ ਜਾਤੋ,
ਵੇਖ ਲੋ ਜਿੰਨੇ ਗੁਰੂ ਕੇ ਸਿੱਖ ਸੂਰਬੀਰ ਬਹਾਦਰ ਸੀ ਉਹ ਸਾਰਿਆਂ ਤੋਂ ਗੁਰੂ ਮਹਾਰਾਜ ਨੇ ਮੈਨੂੰ ਮਹਾਨ ਸਿਆਣਾ ਜਾਣਿਆ।
ਕਰਿਓ ਪ੍ਰਚਾਰਨ ਸਭਾ ਸਮਾਜ,
ਜਿੰਨੀ ਸਭਾ ਦਾ ਅਕਾਠ ਸੀ ਉਹਦੇ ਵਿਚ ਮੈਨੂੰ ਵਰਜਨ ਬਗਾਰਨਾ ਕੀਤਾ।
ਕਿਉਂ ਨਾ ਕਰੋ ਮੈਂ ਦੁਸ਼ਤਰ ਕਾਜ,
ਇਸ ਕਰਕੇ ਜਦੋਂ ਮੈਨੂੰ ਹੀ ਬੰਗਾਰਿਆ ਵੀ ਤੇਥੋਂ ਬਗਾਰਨ ਹੋਣਾ, ਫਿਰ ਔਖੇ ਤੋਂ ਔਖਾ ਮੈਂ ਕਿਉਂ ਨਾ ਕੰਮ ਕਰਾਂ।
ਤੀਨ ਦਿਵਸ ਮੈਂ ਪਹੁੰਚਿਓ ਜਾਈ,
ਵਿਚਾਰ ਕਰਦਾ ਕਰਦਾ ਤਿੰਨ ਕੁ ਦਿਨਾਂ ਵਿਚ ਲਾਹੌਰ ਜਾ ਪਹੁੰਚਿਆ।
ਪੁਰ ਦਰ ਢਿੱਗ ਅਰਦਾਸ ਅਲਾਈ,
ਸ਼ਹਿਰ ਦਾ ਦਰਵਾਜਾ ਆਇਆ ਨਾ ਉਹਦੇ ਵਿਚ ਖੜ ਕੇ ਵਿਧੀ ਚੰਦ ਨੇ ਅਰਦਾਸ ਕੀਤੀ।
ਸਰਬ ਗੁਰਨ ਕੋ ਬੰਦਨ ਕਰੀ,
ਸਾਰੇ ਸਤਗੁਣਾਂ ਦਾ ਨਾਂ ਲੈ ਕੇ ਅਰਦਾਸ ਵਿਚ ਨਮਸਕਾਰ ਕੀਤੀ।
ਤਤ ਛਿਨ ਕੀਓ ਪ੍ਰਵੇਸ਼ਨ ਪੁਰੀ,
ਉਦੋਂ ਬਾਅਦ ਬੜੀ ਛੇਤੀ ਦੇ ਕੇ ਲਾਹੌਰ ਵਿਚ ਇਹਨੇ ਪ੍ਰਵੇਸ਼ ਕਰ ਲਿਆ, ਅੰਦਰ ਚਲਾ ਗਿਆ।
ਕਰਤ ਵਿਚਾਰਨ ਅਨਕ ਉਪਾਈ,
ਰਸਤੇ ਵਿਚ ਜਾਂਦਾ ਜਾਂਦਾ ਅਨੇਕਾਂ ਤਰ੍ਹਾਂ ਦੀਆਂ ਵਿਚਾਰਾਂ ਤੇ ਉਪਰਾਲੇ ਸੋਚ ਰਿਹਾ।
ਕਿਮਤ ਰੰਗ ਢਿੱਗ ਪਹੁੰਚੋ ਜਾਈ,
ਜਿਹੜੇ ਦੋ ਘੋੜੇ ਉਹਨਾਂ ਦੇ ਕੋਲ ਮੈਂ ਕਿਹੜੇ ਤਰੀਕੇ ਨਾਲ ਕਿਹੜੇ ਢੰਗ ਨਾਲ ਜਾ ਪਹੁੰਚਾ। ਛੇਤੀ
ਦਿਓ ਜਾਏ ਨਹਿਸਨ ਕਦਾਈ,
ਵਿਚਾਰ ਦਾ ਵੀ ਕਦੇ ਵੀ ਘੋੜਿਆਂ ਨੂੰ ਲਿਜਾਣ ਵਾਸਤੇ ਉੱਥੇ ਕਹਿੰਦੇ ਪਾੜ ਤਾਂ ਦਿੱਤਾ ਨੀ ਜਾ ਸਕਦਾ ਹੈ।
ਗਾਡੀ ਕੰਧ ਰਹਿਤ ਚੁੱਕ ਸਾਈ,
ਬੜੀ ਤਕੜੀ ਕੰਧ ਕੱਢੀ ਹੋਈ ਹੈ, ਹਰ ਪਾਸੇ ਸਾਵਧਾਨੀ ਰਹਿੰਦੀ ਹੈ।
ਨਹਿ ਉਪਰੋ ਪ੍ਰਵੇਸ਼ਨ ਪਾਵੇ,
ਫਿਰ ਜਿਹੜਾ ਬਾਹਰਲਾ ਬੰਦਾ ਉਹ ਕਿਲੇ ਦੇ ਵਿਚ ਅੰਦਰ ਵੜਨਾ ਨੀ ਪਾਉਂਦਾ ਹੈ।
ਪੌਰ ਅਨੇਕ ਪਾਰ ਨਾਰ ਥਿਰ ਤਾਵੇ,
ਹੁਣ ਦਰਵਾਜੇ ਰਾਹੀ ਜਾਵਾਂਗੇ, ਅਨੇਕਾਂ ਦਰਵਾਜੇ ਉਪਰ ਪਹਿਰੇ ਦਰ ਰਹਿੰਦੇ ਹਨ, ਉਹਨਾਂ ਨੇ ਨੀ ਜਾਣ ਦੇਣਾ ਹੈ।
ਨਿਕਟ ਦਰੋਗੇ ਬਨ ਕਰ ਦਾਸ,
ਫਿਰ ਖਿਆਲ ਕਰਦਾ ਵੀ ਜਿਹੜਾ ਉਹ ਕਿਲੇ ਦਾ ਮਾਲਕ ਦਰੋਗਾ ਹੈ ਉਹਦਾ ਆਪਾਂ ਕੋਈ ਸੇਵਕ ਜਾ ਬਣੀਏ।
ਜੇਕਰ ਰਹੋ ਜਾਓ ਹਾਂ ਪਾਸ,
ਇਹ ਕਹਿੰਦੇ ਦਰੋਗੇ ਦਾ ਨਿਕਰ ਸੇਵਕ ਬਣ ਜਾਈਏ, ਫਿਰ ਉਹਦੇ ਕੋਲ ਰਹਿਣ ਕਰਕੇ ਘੋੜਿਆਂ ਕੋਲ ਮੈਂ ਜਾ ਸਕਦਾ।
ਸੋ ਨਹਿ ਰੱਖ ਹੈ ਬਿਨਾ ਚਿਨਾਰੀ,
ਫਿਰ ਵਿਚਾਰਦਾ ਉਹ ਦਰੋਗੇ ਨੇ ਹੁਣ ਜਾਣ ਪਛਾਣ ਤੋਂ ਬਗੈਰ ਨੀ ਮੈਨੂੰ ਰੱਖਣਾ ਹੈ।
ਬਿਨਾ ਰਹੇ ਹੋਏ ਕਾਜ ਨ ਪਾਰੀ,
ਜਿੰਨਾ ਚਿਰ ਦਰੋਗੇ ਕੋਲੇ ਨੀ ਰਹਿੰਦਾ ਉਨਾ ਚਿਰ ਘੋੜੇ ਨੂੰ ਲਿਜਾਣ ਦਾ ਭਾਰੀ ਕੰਮ ਨੀ ਹੋ ਸਕਣਾ।
ਜਾਂ ਤੇ ਯਤਨ ਰਹਿਣ ਹਿਤ ਕਰੋ,
ਵਿਚਾਰਦਾ ਵੀ ਜਿਸ ਕਰਕੇ ਘੋੜੇ ਦੇ ਕੋਲ ਰਹਿਣ ਦਾ ਜਾਂ ਇੱਥੇ ਲਾਹੌਰ ਵਿਚ ਰਹਿਣ ਦਾ ਪਹਿਲਾਂ ਕੋਈ ਮਹੀਲਾ ਕਰਾਂ।
ਜਿਸ ਤੇ ਆਪਣੀ ਮਨਸਾ ਪੂਰਾ,
ਇਸ ਕਰਕੇ ਘੋੜੇ ਨੂੰ ਲਿਜਾਣ ਦੀ ਆਪਣੀ ਜਿਹੜੀ ਮਨ ਦੀ ਖਾਹਿਸ਼ ਮੈਂ ਪੂਰੀ ਕਰ ਲਵਾਂ।
ਏਵ ਵਿਚਾਰਤ ਪੂਰੀ ਪ੍ਰਵੇਸ਼ਾ,
ਇਸ ਤਰ੍ਹਾਂ ਦੀਆਂ ਵਿਚਾਰਾਂ ਕਰਦਾ ਹੋਇਆ ਲਾਹੌਰ ਸ਼ਹਿਰ ਵਿਚ ਇਹ ਵੜ ਗਿਆ ਹੈ।
ਖਾਤੀ ਜੀਵਨ ਸਿੱਖ ਵਿਸ਼ੇਸ਼ਾ,
ਇੱਕ ਦੇ ਜੀਵਨ ਸਿੱਖ ਸੀ ਜੋ ਤਰਖਾਣ ਸੀ ਵਿਸ਼ੇਸ਼ ਕਰਕੇ ਸਿੱਖ,
ਤਿਸ ਕੇ ਸਾਧਨ ਪ੍ਰਵੇਸ਼ਿਓ ਜਾਈ,
ਜੀਵਨ ਤਰਖਾਣ ਸਿੱਖ ਦੇ ਘਰ ਦੇ ਵਿਚ ਇਹ ਜਾ ਵੜਿਆ ਹੈ।
ਨਿਕਟ ਹੋਏ ਕਹਿ ਪਰਨੋ ਪਾਈ,
ਵਿਧੀ ਚੰਦ ਨੇੜੇ ਹੋ ਕੇ ਕਹਿਣ ਲੱਗਿਆ ਵੀ ਮੈਂ ਪੈਰੀ ਪੈਨਾ ਹਾਂ।
ਰਹਿਤ ਗੁਰੂ ਕੇ ਨਿਕਟ ਨਿਹਾਰਾ,
ਜੀਵਨ ਨੇ ਕਹਿੰਦੇ ਵੀ ਇਹ ਤਾਂ ਗੁਰੂ ਮਹਾਰਾਜ ਦੇ ਕੋਲ ਰਹਿਣ ਵਾਲਾ ਹੈ, ਉਹ ਵੇਖਿਆ ਜਦੋਂ
ਜੀਵਨ ਉੱਠਿਓ ਜਾਨ ਗੁਰ ਪਿਆਰਾ,
ਇਹ ਤਾਂ ਗੁਰੂ ਕਾ ਪਿਆਰਾ ਵਿਧੀ ਚੰਦ ਆ ਗਿਆ, ਉਹ ਜਾਣ ਕੇ ਛੱਡ ਦੇ ਕੇ ਉਹ ਖੜੋਤਾ ਹੈ।
ਕਰ ਜੋਰਤ ਹੀ ਕਰੀ ਪ੍ਰਣਾਮੋ,
ਹੱਥ ਜੋੜ ਕੇ ਉਹ ਜੀਵਨ ਤਰਖਾਣ ਨੇ ਵਿਧੀ ਚੰਦ ਨੂੰ ਨਮਸਕਾਰ ਕੀਤੀ।
कहो करहो पावन ममता मोह।
हाथ जोड़ के क्या लावे विधि चंद जी आया तू मेरा भी कर पवित्र कर।
श्री सतगुरु मुसाहिब पारा
भी सतगुरु दे कर दा बड़ा भारी मसह मैं बहुत बड़े एहलकारा वर्गा है।
आन चरण मम घर मह तारा
तू भी आ के मेरा जरा कर ओ चरण रखिया चरण पाए।
मंच डसाए बसाए आनंद
अन बिठाया है त्योरे ऊपर बड़ा बिठाया आनंद खुश हो के
सब बेद कीनी सेव बिलंद
फिर विधि चंदी सब तरह दी सेवा टहल इसने कीती।
जल तातो कर पाए पखारे
गर्म जल करके विधि चंदे चरण धोते
जथा शकत कर बेबद आहारे
फिर जिस तरह दी शक्ति सी तरह तरह दे शकन ली भोजन तैयार करवाए।
कर उर हरख परस पर बैसे
भोजन शक के आपो अपने हृदया विच खुशी करके बैठ गए।
कह जीवन आगवनु कैसे
ओ जड़ा जीवन सिख है वो कहन लग्या विधि चंदी तुहाडा किवें आउणा होया है किस करके तुसी इत्थे आए हो लाहौर विच आउण दा कारण दसो जिवें विधि चंद ने ये सारी गल बात वो है तां गौर सी नहीं दसन वाली सी पर गुरु का सिख जान के ये सारी गल बात दसदी सी भी मैं तां गुरु हरगोबिंद साहिब दी आग्या नाल अजे शाहजहां दे दो घोड़े दरियाई ये भी गुरु महाराज दे ही है ते उन्हां नूं लैण वास्ते आया लेके जाने तू भी कोई ढंग तरीका दस जिस तरह ये कोल रह के विचार वटांदरा कीता अखीरे विधि चंद वो द्रोवे ते कोल पहुंच गया कस्यारे रूकाही बन के वो प्रसंग आएगा आपां सरवण करांगे। हुण समा होया इत्थे समाप्ति है जी।
कर और हरख परस पर बैसे कह जीवन आगमनु कैसे श्री सतगुर के कारज आए किदों चहे कुछ अपन बनाए।
वाहिगुरु जी का खालसा वाहिगुरु जी की फतेह।